दंडवत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु हरगोविंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है। कवि जी दस रहे सन के सतगुरु सच्चे पातशाह जी बड़े उदास ने क्योंकि साई दास भी नहीं रहा रामो भी नहीं रही इस तो अलावा सतगुरां ने अपने सारे परिवार नूं भी करतारपुर भेज दिता है। कवि जी दस रहे सन के विधि चंद नूं सतगुरु हरगोबिंद सच्चे पातशाह जी ने अपने कोल बुलाया ते विराग दे वचन भाई विधि चंद दे नाल करन लगे। कल इथों तक कथा पहुंची सी अज इथों अगे मैं प्रारंभ करदा। देखो जग स्नेह की चाली एक दिन भरे एक दिन खाली। सतगुरु हरगोबिंद सच्चे पातशाह जी भाई विधि चंद नूं कहिंदे ने कि हे भाई विधि चंद जी देखो जग दी किस तरह दी चाल है एक दिन भरे एक दिन खाली। ए प्यार दा प्रेम दा जिहड़ा संबंध है गुरु जी कहिंदे ने इस तरह दा है कि एक दिन ते खुशियां दे नाल दिल भरिया हुंदा है ते दूजे दिन ही खाली हो जांदा। कबू हरे शुशक कब जावें कबू जन्म कबू बिन सावें। सतगुरु जी कहिंदे ने कि कदे ते मन दे बूटे हरे हो जांदे ने ते कदे कदे ऐसा भी समा हुंदा है कि सारे मन दे बूटे कुमला जांदे ने सुक जांदे ने। कबहू जन्म कबहू बिन सामै मनुखी जिंदगी इस तरह दी है कि कदे किसे दा जन्म हो जांदा है ते कदे कोई मर जांदा।
कब मेला कब बिरह दुहेला कब संकट कब होत सुहेला।
कदे मेला हुंदा है कदे मिलाप हुंदा है ओदे नाल खुशी मिलदी है ते कदे कदे सतगुरु जी कहिंदे ने कि विछोड़े दा दुख मनुख नूं बहुत ही ज्यादा दुखी करदा है कदे बहुत ज्यादा संकट पै जांदा है ते कदे कदे मानो के सुहेला समां वी बन जांदा है सुख वी आ जांदा है।
सदा प्रणाम वंत जग है नहीं एक रस थिरता गह।
सतगुरु हरगोबिंद सच्चे पातशाह जी कहिंदे ने कि जिहड़ा जग है ना ओ हमेशा बदलदा रहिंदा है एक समान किसे भी तरीके दे नाल ए रह नहीं सकदा और ना ही रहिंदा।
मिल बेते हर खै नहीं ज्ञानी बिछरे शोक न दुख को जानी।
पर सतगुरु जी कहिंदे ने हे भाई विधि चंद जिहड़े ज्ञानी मनुख हुंदे ने जिन्हां नूं ज्ञान हुंदा है ओ इन्हां चीजां तों वखरे हुंदे ने। गुरु जी कहिंदे ने कि जिहड़े ज्ञानी ने ओह किसे दे मिलाप दे नाल मिलन दे नाल खुश नहीं हुंदे बिछड़े शोक ना दुख को जानी ते जे कोई मिलन तों बाद विछड़ जांदा है ते ना उन्हां नूं कोई सोग व्यापदा है ते ना ही इस चीज नूं ओह दुख वाली मनदे ने।
लखै कूर नहीं करै सनेहा बिन सजाए जब क्यों दुख
ਲਿਹਾ। ਸਤਿਗੁਰੂ ਜੀ ਕਹਿੰਦੇ ਨੇ ਕਿ ਗਿਆਨੀ ਐਸੇ ਹੁੰਦੇ ਨੇ, ਉਹ ਸਾਰਾ ਝੂਠ ਸਮਝਦੇ ਨੇ, ਇਸ ਕਰਕੇ ਝੂਠ ਪਦਾਰਥ ਦੇ ਨਾਲ ਉਹ ਕਦੇ ਵੀ ਸਨੇਹ ਨਹੀਂ ਕਰਦੇ। ਬਿਨਸ ਜਾਏ ਜਬ, ਤੇ ਜਦੋਂ ਕੋਈ ਚੀਜ਼ ਬਿਨਸ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਕਿਉਂ ਦੁੱਖ ਲੈਣ ਜਿਹੜੇ ਪਹਿਲਾਂ ਹੀ ਝੂਠੀ ਚੀਜ਼ ਮੰਨਦੇ ਨੇ। ਜਦੋਂ ਝੂਠੀ ਚੀਜ਼ ਦੂਰ ਹੋ ਜਾਵੇ ਤੇ ਉਹਨਾਂ ਨੇ ਫਿਰ ਕਿਉਂ ਦੁੱਖ ਮੰਨਣਾ ਹੋਇਆ? ਭਾਵ ਕਿ ਗਿਆਨੀ ਦੁੱਖ ਨਹੀਂ ਮੰਨਦੇ। ਜੋ ਵਸਤੂ ਨਿਤ ਇੱਕ ਰਸ ਰਹਿ, ਕਰੀ ਅਨੁਰਾਗ ਤੇ ਸਹਿ ਉਰ ਲਹਿ। ਇਸ ਕਰਕੇ ਜਿਹੜੇ ਗਿਆਨੀ ਨੇ ਉਹ ਉਸ ਚੀਜ਼ ਨੂੰ ਫੜਦੇ ਨੇ ਜਿਹੜੀ ਕਿ ਇੱਕ ਰਸ ਦੇ ਵਿੱਚ ਹਮੇਸ਼ਾ ਰਹਿੰਦੀ ਹੈ। ਉਹ ਝੂਠੇ ਕੂੜੇ ਪਦਾਰਥਾਂ ਦੇ ਨਾਲ ਕਦੇ ਵੀ ਅਨੁਰਾਗ ਪਿਆਰ ਨਹੀਂ ਕਰਦੇ, ਔਰ ਉਸੇ ਚੀਜ਼ ਨੂੰ ਧਾਰਨ ਕਰਦੇ ਨੇ ਜਿਹੜੀ ਹਮੇਸ਼ਾ ਵਾਸਤੇ ਸਥਿਰ ਰਹਿੰਦੀ ਹੈ। ਸਦਾ ਸ਼ਾਂਤ ਚਿਤ ਸੰਤ ਉਦਾਰਾ, ਤਿੰਨ ਕੋ ਬੰਧਨ ਹੈ ਹਮਾਰਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਸੰਤ ਉਦਾਰ ਨੇ, ਜਿਨ੍ਹਾਂ ਦਾ ਹਮੇਸ਼ਾ ਹਿਰਦਾ ਸ਼ਾਂਤ ਰਹਿੰਦਾ, ਐਸੇ ਸਾਧੂ ਸੰਤਾਂ ਦੇ ਚਰਨਾਂ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਬਾਰ ਬਾਰ ਨਮਸਕਾਰ ਕਰਦਾ।
ਬਸ ਬੋਏ ਸਥਲ ਮੋਹ ਨ ਪਾਵੇ, ਸਾਈ ਦਾਸ ਦ੍ਰਿਸ਼ਟ ਨਹੀਂ ਆਵੇ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਿਆਨੀ ਕਿਸੇ ਹੋਰ ਨੂੰ ਦੱਸ ਰਹੇ ਨੇ, ਆਪਣੇ ਆਪ ਨੂੰ ਛੋਟਾ ਤੇ ਅਲਪਗ ਕਹਿਣ ਦਾ ਯਤਨ ਕਰਦੇ ਨੇ, ਭਾਵੇਂ ਕਿ ਅੰਤਰਜਾਮੀ ਨੇ। ਵਿਧੀ ਚੰਦ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਕਰਕੇ ਮੈਨੂੰ ਇੱਥੇ ਰਹਿਣਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ, ਕਿਉਂ ਸਾਈ ਦਾਸ ਦ੍ਰਿਸ਼ ਨਹੀਂ ਆਵੇ, ਮੇਰਾ ਪਿਆਰਾ ਸਾਈ ਦਾਸ ਮੈਨੂੰ ਨਜ਼ਰੀ ਨਹੀਂ ਆਉਂਦਾ, ਇਸ ਕਰਕੇ ਮੈਂ ਇੱਥੇ ਰਹਿਣਾ ਨਹੀਂ ਚਾਹੁੰਦਾ।
ਰਾਮੋ ਸਹਿਤ ਸੇਵ ਕੋ ਠਾਨ, ਨਿਤ ਨੂਤਨ ਮਨ ਪ੍ਰੇਮ ਮਹਾਨ।
ਜਿਹੜਾ ਸਾਈ ਦਾਸ ਰਾਮੋ ਦੇ ਸਮੇਤ ਮੇਰੀ ਸੇਵਾ ਕਰਦਾ ਸੀ, ਜਿਨ੍ਹਾਂ ਦੇ ਮਨ ਦੇ ਅੰਦਰ ਹਮੇਸ਼ਾ ਪ੍ਰੇਮ ਨਵੇਂ ਤੋਂ ਨਵਾਂ ਮੈਂ ਦੇਖਿਆ ਹੈ, ਉਹ ਮੈਨੂੰ ਨਹੀਂ ਦਿਸਦੇ, ਇਸ ਕਰਕੇ ਮੈਂ ਇੱਥੇ ਰਹਿਣਾ ਨਹੀਂ ਚਾਹੁੰਦਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੇਡਾਂ ਨੇ ਕਿ ਕਿਸ ਤਰ੍ਹਾਂ ਦੇ ਉਹ ਕੌਤਕ ਰਚਦਾ।
ਪੋਰ ਹੋਤ ਹੀ ਕਰੀਏ ਤਿਆਰੀ, ਅਸ ਮਨ ਸਾਹਿਬ ਹੈ ਹਮਾਰੀ।
ਭਾਈ ਵਿਧੀ ਚੰਦ ਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ ਕਿ ਸਵੇਰ ਹੋਣ ਦੇ ਨਾਲ ਹੀ ਇੱਥੋਂ ਜਾਣ ਦੀ ਤਿਆਰੀ ਕਰੋ, ਮੇਰੀ ਇਸ ਤਰ੍ਹਾਂ ਦੀ ਮਨਸਾ ਹੈ ਕਿ ਮੈਂ ਹੁਣ ਇੱਥੇ ਨਹੀਂ ਰਹਿਣਾ।
ਸੁਣ ਵਿਧੀਏ ਕਰ ਜੋਰ ਉਚਾਰਾ, ਦ੍ਰਿਸ਼ਟ ਪਰ ਤੇਹ ਧੁੰਦ ਪਸਾਰਾ।
ਜਦੋਂ ਇਸ ਤਰ੍ਹਾਂ ਦੇ ਬਚਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਵਿਧੀ ਚੰਦ ਦੇ ਨਾਲ ਕੀਤੇ, ਉਸ ਵੇਲੇ ਹੱਥ ਜੋੜ ਕੇ ਵਿਧੀ ਚੰਦ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ, ਦ੍ਰਿਸ਼ਟ ਪਰ ਤੇ ਧੁੰਦ ਪਸਾਰਾ, ਇਹ ਸੰਸਾਰ ਦਾ ਜਿਹੜਾ ਪਸਾਰਾ ਹੈ ਨਾ, ਇੱਕ ਧੁੰਦ ਦੇ ਵਾਂਗ ਪ੍ਰਤੀਤ ਹੁੰਦਾ।
ਕਾਲ ਬਾਇ ਕੇ ਬੇਗ ਬਹੰਤੇ, ਛਿਨ ਮੈਂ ਬਿਨਾ ਤੀਰ ਬਿਨ ਸੰਤੇ।
ਪਰ ਜਦੋਂ ਮੌਤ ਰੂਪੀ ਹਵਾ ਵਗਦੀ ਹੈ, ਉਸ ਵੇਲੇ ਕੋਈ ਵੀ ਸਥਿਰ ਰਹਿ ਨਹੀਂ ਸਕਦਾ, ਜਿਸ ਤਰ੍ਹਾਂ ਕਿ ਇਹ ਸੰਸਾਰ ਧੁੰਦ ਵਰਗਾ ਹੈ, ਤੇ ਜਦੋਂ ਮੌਤ ਦੀ ਤੇਜ਼ ਹਵਾ ਚੱਲਦੀ ਹੈ ਨਾ, ਤੇ ਸਾਰੀ ਦੀ ਸਾਰੀ ਧੁੰਦ ਮਿਟ ਜਾਂਦੀ ਹੈ, ਰਹਿ ਨਹੀਂ ਸਕਦੀ। ਇਸੇ ਤਰ੍ਹਾਂ ਦੀ ਮਨੁੱਖਾਂ ਦੀ ਰੀਤੀ ਹੈ।
ਜਿਨ ਪਰ ਕਰਨਾ ਹੈ ਤੁਮਾਰੀ, ਲਾਭ ਲੇਤ ਜਪ ਨਾਮ ਮੁਰਾਰੀ।
ਵਿਧੀ ਚੰਦ ਜੀ ਕਹਿੰਦੇ ਨੇ, ਪਰ ਸੱਚੇ ਪਾਤਸ਼ਾਹ ਜਿਨ੍ਹਾਂ ਮਨੁੱਖਾਂ ਦੇ ਉੱਤੇ ਤੁਹਾਡੀ ਕਰਣਾ ਹੋ ਜਾਂਦੀ ਹੈ, ਤੁਹਾਡੀ ਕਿਰਪਾ ਹੋ ਜਾਂਦੀ ਹੈ, ਤੁਹਾਡਾ ਰਹਿਮ ਹੋ ਜਾਂਦਾ, ਉਹ ਜਿਹੜੇ ਮਨੁੱਖ ਨੇ ਉਹ ਇਸ ਜਨਮ ਦੇ ਲਾਭ ਨੂੰ ਖੱਟ ਕੇ ਜਾਂਦੇ ਨੇ, ਕਿਉਂਕਿ ਉਹ ਜਪਦੇ ਨੇ ਪਰਮੇਸ਼ਰ ਦੇ ਨਾਮ।
ਨਾ ਹੀ ਤਾਂ ਹੱਥ ਚਾਰ ਗਮਨੰਤੇ, ਚਲੇ ਜਾਤ ਥਿਰ ਹੋਇ ਨਾ ਰਹੰਤੇ।
ਨਹੀਂ ਤੇ ਸਾਰੇ ਦੇ ਸਾਰੇ ਇੱਥੋਂ ਚਲੇ ਜਾਂਦੇ ਨੇ, ਕੋਈ ਰਹਿ ਨਹੀਂ ਜਾਂਦਾ, ਕਿਉਂਕਿ ਜੇਕਰ ਨਾਮ ਨਹੀਂ ਜਪਦੇ ਤੇ ਸੱਚੇ ਪਾਤਸ਼ਾਹ ਉਥੇ ਖਾਲੀ ਹੱਥਾਂ ਨੂੰ ਝਾੜਦੇ ਹੋਏ ਜਾਂਦੇ ਨੇ।
ਪ੍ਰਾਤ ਹੋਤ ਕੀ ਜੈ ਅਸਵਾਰੀ, ਵਿਚਰੋ ਇੱਛਾ ਜਹਾਂ ਤੁਮਾਰੀ।
ਭਾਈ ਵਿਧੀ ਚੰਦ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਸਤ ਬਚਨ ਜਿਵੇਂ ਤੁਸੀਂ ਹੁਕਮ ਕੀਤਾ ਹੈ ਸਵੇਰੇ ਜਾਣ ਦੀ ਤਿਆਰੀ ਪੂਰੀ ਕਰ ਦਿੱਤੀ ਜਾਵੇਗੀ ਜਿੱਥੇ ਤੁਹਾਡਾ ਸੱਚੇ ਪਾਤਸ਼ਾਹ ਜੀ ਕਰਦਾ ਹੈ ਉੱਥੇ ਚੱਲਿਓ।
ਜਿਨ ਕੇ ਪ੍ਰੇਮ ਕਰੇ ਖਿੱਚ ਆਵਤ ਸੋ ਦਮ ਪਤ ਅਬ ਨਹੀਂ ਦਿਸ ਰਾਵਤ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਪ੍ਰੇਮ ਦੀ ਖਿੱਚ ਦੇ ਕਾਰਨ ਇੱਥੇ ਆ ਜਾਂਦੇ ਸੀ ਭਾਵ ਕੇ ਸਾਈ ਦਾਸ ਤੇ ਰਾਮੋ ਉਹ ਤੇ ਦੋਵੇਂ ਜੀ ਹੁਣ ਇੱਥੇ ਨਹੀਂ ਦਿਸਦੇ।
ਇਮ ਕਹਿ ਖਾਣ ਪਾਣ ਕਰ ਕੀਨੋ ਰਹਿ ਉਦਾਸ ਬਿਸਰਾਮ ਸੋ ਕੀਨੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਵਿਲਾਸ ਹੋਏ ਇਸ ਤੋਂ ਬਾਅਦ ਖਾ ਪੀ ਕੇ ਵਿਸਰਾਮ ਕੀਤਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਉਦਾਸ ਰਹੇ।
ਪ੍ਰਾਤ ਹੋਤ ਹੀ ਬਜੇ ਨਗਾਰੇ ਜਾਗੇ ਜੋਦਾ ਬਲੀ ਕਰਾਰੇ।
ਸਵੇਰ ਹੋਣ ਦੇ ਨਾਲ ਹੀ ਜ਼ੋਰ ਦੇ ਨਾਲ ਨਗਾਰਾ ਵਜਾ ਦਿੱਤਾ ਗਿਆ। ਨਗਾਰੇ ਦੀ ਚੋਟ ਨੂੰ ਸੁਣ ਕੇ ਸਾਰੇ ਦੇ ਸਾਰੇ ਜਿਹੜੇ ਕਰਾਰੇ ਬਲੀ ਸੂਰਮੇ ਸੀ ਨਾ ਉਹ ਜਾਗ ਪਏ।
ਸੋਚ ਸ਼ਨਾਨ ਸ਼ੀਘ੍ਰ ਸਭ ਕੀਨ ਡਾਰੇ ਸਰਬ ਤੁਰੰਗਮ ਜੀਨ।
ਸਾਰੇ ਇਸ਼ਨਾਨ ਪਾਣੀ ਕਰਕੇ ਸ਼ੀਘਰਤਾ ਦੇ ਨਾਲ ਕਾਲੀ ਦੇ ਨਾਲ ਤਿਆਰ ਹੋਏ ਨੇ। ਸਾਰਿਆਂ ਨੇ ਆਪੋ ਆਪਣਿਆਂ ਘੋੜਿਆਂ ਦੇ ਉੱਤੇ ਕਾਠੀਆਂ ਪਾ ਲਈਆਂ।
ਸ੍ਰੀ ਹਰ ਗੋਬਿੰਦ ਚਹਿਤ ਲਰਾਈ ਵਸਤਰ ਸ਼ਸਤਰ ਪਹਿਰੇ ਸਮੁਦਾਈ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਕਿ ਲੜਾਈ ਦਾ ਸਮਾਂ ਲਾਗੇ ਆ ਰਿਹਾ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਆਪਣੇ ਸ਼ਸਤਰਾਂ ਤੇ ਵਸਤਰਾਂ ਨੂੰ ਤਿਆਰ ਕਰਕੇ ਸਾਵਧਾਨ ਹੋਏ।
ਪੁਰ ਜਨ ਲਖੇ ਕੂਚ ਗੁਰ ਡੇਰੇ ਚੱਲ ਆਏ ਮਨ ਦੀਨ ਕਨੇਰੇ।
ਕਵੀ ਜੀ ਲਿਖਦੇ ਨੇ ਕਿ ਜਦੋਂ ਪਿੰਡ ਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਡੇਰੇ ਨੂੰ ਇੱਥੋਂ ਲਿਜਾ ਰਹੇ ਨੇ ਤੇ ਸਾਰੇ ਦੇ ਸਾਰੇ ਦੀਨ ਬਣ ਕੇ ਸਤਿਗੁਰਾਂ ਦੇ ਹਜ਼ੂਰ ਪਹੁੰਚੇ।
ਹੱਥ ਜੋਰ ਕਰ ਸਭਿਨ ਕਹਿਓ ਸਾਈ ਦਾਸ ਪਰਮ ਪਦ ਲਹਿਓ।
ਸਾਰੇ ਨਗਰ ਦੇ ਲੋਕ ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜਿਹੜਾ ਤੁਹਾਡਾ ਪ੍ਰੇਮੀ ਸਾਈ ਦਾਸ ਸੀ ਉਹਨੂੰ ਤੇ ਕਿਰਪਾ ਕਰਕੇ ਤੁਸੀਂ ਪਰਮ ਪਦਵੀ ਦੇ ਉੱਤੇ ਪਹੁੰਚਾ ਦਿੱਤਾ।
ਅਬ ਤੁਮ ਚੜੇ ਛੋੜ ਪੁਰ ਜਨ ਕੋ ਮਹਾਰਾਜ ਕੋ ਰੱਖਿਕ ਇਨਕੋ।
ਤੇ ਕਹਿੰਦੇ ਨੇ ਸੱਚੇ ਪਾਤਸ਼ਾਹ ਹੁਣ ਤੁਸੀਂ ਇਸ ਪਿੰਡ ਨੂੰ ਛੱਡ ਕੇ ਜਾ ਰਹੇ ਹੋ, ਹੇ ਮਹਾਰਾਜ ਸਾਡਾ ਹੁਣ ਤੁਹਾਡੇ ਤੋਂ ਬਾਅਦ ਕੌਣ ਰੱਖਿਅਕ ਸਹਾਇਕ ਹੋਵੇਗਾ।
ਨਿਕਟ ਕੌਣ ਕੇ ਬਿਨੈ ਉਚਾਰ ਯਾ ਤੇ ਮਨਸ ਚਿੰਤ ਦੁਖ ਧਾਰ।
ਪਿੰਡ ਵਾਸੀ ਕਹਿੰਦੇ ਨੇ ਕਿ ਪਹਿਲਾਂ ਤੇ ਤੁਹਾਡੇ ਚਰਨਾਂ ਦੇ ਵਿੱਚ ਆਣ ਕੇ ਕਿਸੇ ਪ੍ਰਕਾਰ ਦੀ ਬੇਨਤੀ ਕੀਤੀ ਜਾਂਦੀ ਸੀ ਪਰ ਸੱਚੇ ਪਾਤਸ਼ਾਹ ਤੁਹਾਡੇ ਜਾਣ ਤੋਂ ਪਿੱਛੋਂ ਕਿਹਦੇ ਅੱਗੇ ਅਸੀਂ ਬੇਨਤੀ ਕਰਿਆ ਕਰਾਂਗੇ, ਇਸ ਕਰਕੇ ਮਨ ਜਿਹੜਾ ਹੈ ਨਾ ਬਹੁਤ ਹੀ ਜ਼ਿਆਦਾ ਚਿੰਤਾ ਰੂਪੀ ਦੁੱਖ ਦੇ ਨਾਲ ਭਰਿਆ ਹੋਇਆ।
ਦਇਆ ਸਿੰਧ ਤਬ ਧੀਰਜ ਦੀਨਾ ਬਸੋ ਸੁਖੇਨ ਸੰਦੇਹ ਬਹਿਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਦਇਆ ਦੇ ਸਮੁੰਦਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਧੀਰਜ ਦਿੱਤਾ ਤੇ ਕਹਿੰਦੇ ਨੇ ਕਿ ਤੁਸੀਂ ਸਾਰੇ ਦੇ ਸਾਰੇ ਸੁਖ ਦੇ ਨਾਲ ਸ਼ੰਕਾ ਨੂੰ ਦੂਰ ਕਰਕੇ ਇੱਥੇ ਵਸੋ।
ਸ੍ਰੀ ਗੁਰ ਦਿੱਤਾ ਜਨਮ ਸਥਾਨ ਤਹ ਪੂਜੋ ਸ਼ਰਧਾ ਧਰ ਮਾਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਗੁਰਦਿੱਤਾ ਜੀ ਦੇ ਜਨਮ ਦਾ ਸਥਾਨ ਹੈ, ਜਿਹੜੇ ਉਹਨਾਂ ਦੀ ਜਨਮ ਦੀ ਜਗ੍ਹਾ ਹੈ, ਉੱਥੇ ਜਾ ਕੇ ਸ਼ਰਧਾ ਨੂੰ ਧਾਰਨ ਕਰਕੇ ਪੂਜਾ ਕਰਿਆ ਕਰੋ, ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਆਇਆ ਹੈ ਕਿ ਗੁਰਦਿੱਤਾ ਜੀ ਦਾ ਜਨਮ ਇਸ ਜਗ੍ਹਾ ਦੇ ਉੱਤੇ ਡਰੋਲੀ ਦੇ ਵਿੱਚ ਹੀ ਹੋਇਆ ਸੀ।
ਅਰ ਤਿਸ ਮਾਤ ਜਹਾਂ ਸਸਕਾਰੀ ਰਚੋ ਦੇਹ ਰਾਤ ਸੁਖ ਕਾਰੀ।
ਇਸ ਤੋਂ ਇਲਾਵਾ ਸਤਿਗੁਰੂ ਜੀ ਨੇ ਆਖਿਆ ਕਿ ਜਿਹੜੀ ਗੁਰਦਿੱਤੇ ਦੀ ਮਾਤਾ ਸੀ, ਜਿਸ ਜਗ੍ਹਾ ਦੇ ਉੱਤੇ ਉਹਦਾ ਸੰਸਕਾਰ ਹੋਇਆ, ਉੱਥੇ ਇੱਕ ਦੇਹਰਾ ਸੁਖ ਵਾਲਾ ਬਣਾ ਦਿੱਤਾ ਜਾਵੇ।
ਜਿਸ ਕੋ ਕਾਜ ਕਹੂੰ ਅਟਕਾਏ, ਕਰੋ ਬੇਨਤੀ ਤਿਸ ਥਲ ਜਾਏ।
ਗੁਰੂ ਜੀ ਕਹਿੰਦੇ ਨੇ ਕਿ ਜਿਹਦਾ ਵੀ ਕਾਰਜ ਕਿਸੇ ਵੀ ਪ੍ਰਕਾਰ ਦੇ ਨਾਲ ਰੁਕ ਜਾਵੇ, ਅਟਕ ਜਾਵੇ, ਇਹਨਾਂ ਦੋਵਾਂ ਜਗ੍ਹਾ ਤੇ ਜਾ ਕੇ ਉਹ ਬੇਨਤੀ ਕਰ ਸਕਦਾ।
ਮਨੋ ਕਾਮਨਾ ਪੂਰੇ ਤੁਮਾਰੀ, ਸੰਕਟ ਪਰ ਸੁਲੇਹੇ ਉਬਾਰੀ।
ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ, ਤੁਹਾਡੇ ਸਾਰੇ ਦੇ ਸਾਰੇ ਸੰਕਟ ਦਮੋਦਰੀ ਤੇ ਗੁਰਦਿੱਤਾ ਲਾ ਦਿਆ ਕਰਨਗੇ।
ਸਿੱਖ ਸੰਤ ਕੀ ਜੈ ਸੇਵਾ, ਸਿੱਖੀ ਧਰ ਪੂਜੋ ਗੁਰ ਦੇਵਾ।
ਇਸ ਤੋਂ ਇਲਾਵਾ ਸਤਿਗੁਰਾਂ ਨੇ ਆਖਿਆ ਕਿ ਸਿੱਖਾਂ ਦੀ, ਸੰਤਾਂ ਦੀ ਸੇਵਾ ਕਰਿਆ ਕਰੋ, ਔਰ ਇਸ ਤੋਂ ਇਲਾਵਾ ਸਿੱਖੀ ਧਰੋ ਪੂਜੋ ਗੁਰਦੇਵਾ, ਗੁਰੂ ਦੇਵ ਨੂੰ ਮੰਨੋ, ਔਰ ਸਿੱਖੀ ਦੇ ਸਾਰੇ ਧਾਰਨੀ ਬਣੋ।
ਵਾਹਿਗੁਰੂ ਕੋ ਸਿਮਰਨ ਕਰਨੋ, ਸ੍ਰੀ ਸਤ ਗੁਰ ਬਾਣੀ ਨਿਤ ਰਰਨੋ।
ਸਤਿਗੁਰੂ ਜੀ ਸਾਰਿਆਂ ਪਿੰਡ ਵਾਸੀਆਂ ਨੂੰ ਉਪਦੇਸ਼ ਦੇ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਵਾਹਿਗੁਰੂ ਨਾਮ ਦਾ ਜਾਪ ਕਰਨਾ ਹੈ, ਔਰ ਇਸ ਤੋਂ ਇਲਾਵਾ ਗੁਰਬਾਣੀ ਦਾ ਪਾਠ ਕਰਨਾ ਹੈ। ਇਹ ਦੋਵੇਂ ਸਰਵੋਤਮ ਕਰਮ ਨੇ।
ਇਮ ਉਪਦੇਸ਼ ਲਿਹੋ ਰਿਦ ਤਾਰੇ, ਹਲਤ ਪਲਤ ਮੈਂ ਰਹੋ ਸੁਖਾਰੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਿਹੜੇ ਮੈਂ ਉਪਦੇਸ਼ ਦਿੱਤੇ ਨੇ, ਇਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਤੁਸੀਂ ਸਾਰੇ ਦੇ ਸਾਰੇ ਧਾਰਨ ਕਰੋ। ਜੇਕਰ ਇਹਨਾਂ ਬਚਨਾਂ ਦੇ ਉੱਤੇ ਚੱਲੋਗੇ, ਲੋਕ ਦੇ ਸੁੱਖ ਵੀ ਹੋਣਗੇ ਤੇ ਪ੍ਰਲੋਕ ਦੇ ਵਿੱਚ ਵੀ ਸੌਖਾ ਸਮਾਂ ਮਿਲੇਗਾ।
ਇਮ ਕਹਿ ਸਤਿਗੁਰ ਹੈ ਮੰਗਵਾਇਓ, ਕੰਚਨ ਜ਼ੀਨ ਸਹਿਤ ਚੱਲ ਆਇਓ।
ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੇ ਬਚਨ ਕਰਕੇ ਫਿਰ ਸਤਿਗੁਰਾਂ ਨੇ ਆਪਣੀ ਸਵਾਰੀ ਦੇ ਵਾਸਤੇ ਘੋੜਾ ਮੰਗਵਾਇਆ ਹੈ। ਜਿਹੜਾ ਘੋੜਾ ਲਿਆ ਕੇ ਹਾਜ਼ਰ ਕੀਤਾ ਗਿਆ ਹੈ, ਸੋਨੇ ਦੇ ਨਾਲ ਮੜੀ ਹੋਈ, ਉਸ ਘੋੜੇ ਦੇ ਉੱਤੇ ਕਾਠੀ ਪਾਈ।
ਬਾਰ ਬਾਰ ਫੁਰਕਤ ਬਾਲਿਆਨ, ਚੰਚਲ ਮਨੋ ਨਾਗਰੀ ਨੈਣ।
ਕਵੀ ਜੀ ਲਿਖਦੇ ਨੇ ਕਿ ਘੋੜਾ ਜਦੋਂ ਸਤਿਗੁਰਾਂ ਦੇ ਲਾਗੇ ਆਇਆ ਹੈ, ਬਾਰ ਬਾਰ ਹਿਣਕਦਾ ਹੈ, ਜਿਹੜਾ ਕਿ ਬਲ ਦਾ ਤਾਕਤ ਦਾ ਇੱਕ ਘਰ ਹੈ। ਚੰਚਲ ਮਨੋ ਨਾਗਰੀ ਨੈਣ। ਕਵੀ ਜੀ ਲਿਖਦੇ ਨੇ ਕਿ ਘੋੜਾ ਇੰਨਾ ਜ਼ਿਆਦਾ ਚੰਚਲ ਹੈ ਜਿਵੇਂ ਕਿਸੇ ਛਬੀਲੀ ਔਰਤ ਦੀਆਂ ਅੱਖਾਂ ਚੰਚਲ ਹੁੰਦੀਆਂ ਨੇ, ਇੰਨਾ ਚੰਚਲ।
ਦਾਸ ਗਹੇ ਕਰ ਨੀਠ ਸੁਰੋਕੈ, ਬਹੁ ਸੁੰਦਰ ਮਨ ਹਰਤ ਬਿਲੋਕੈ।
ਜਿਹੜੇ ਦਾਸ ਨੇ ਘੋੜੇ ਦੀ ਲਗਾਮ ਨੂੰ ਫੜਿਆ ਹੋਇਆ, ਉਹ ਮਸਾਂ ਮਸਾਂ ਹੀ ਘੋੜੇ ਨੂੰ ਠਹਿਰਾਉਣ ਦਾ ਯਤਨ ਕਰ ਰਿਹਾ ਹੈ। ਬਹੁਤ ਸੁੰਦਰ ਮਨ ਹਰਤ ਬਿਲੋਕੈ, ਬਹੁਤ ਸੁੰਦਰ ਘੋੜਾ ਹੈ ਜਿਹਨੂੰ ਵੇਖਣ ਦੇ ਨਾਲ ਹੀ ਮਨ ਮੋਹਿਆ ਜਾਂਦਾ।
ਉਠ ਸਤਿਗੁਰ ਹੈ ਕੋ ਕਰ ਨਮੋ, ਸ੍ਰੀ ਨਾਨਕ ਸਿਮਰੇ ਤੇ ਸਮੋ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਉੱਠੇ ਨੇ, ਉੱਠ ਕੇ ਸਾਰਿਆਂ ਤੋਂ ਪਹਿਲਾਂ ਸਤਿਗੁਰਾਂ ਨੇ ਘੋੜੇ ਨੂੰ ਨਮਸਕਾਰ ਕੀਤੇ, ਸ੍ਰੀ ਨਾਨਕ ਸਿਮਰੇ ਤੇ ਸਮੋ, ਤੇ ਉਸ ਤੋਂ ਬਾਅਦ ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ। ਘੋੜੇ ਨੂੰ ਨਮਸਕਾਰ ਕਰਨ ਦਾ ਕੀ ਮਤਲਬ ਹੈ? ਮੈਂ ਕਈ ਵਾਰੀ ਵੇਖਿਆ ਕਿ ਜਿਹੜੇ ਉਸਤਾਦ ਨੇ, ਜਿਹੜੇ ਕਿ ਸੰਗੀਤਕਾਰ ਨੇ, ਉਹਨਾਂ ਨੇ ਆਪਣੇ ਸਾਜਾਂ ਦੇ ਨਾਲ ਰੱਖੜੀ ਬੰਨੀ ਹੁੰਦੀ ਹੈ। ਰੱਖੜੀ ਦਾ ਮਤਲਬ ਇਹ ਹੁੰਦਾ ਹੈ ਕਿ ਮੇਰੀ ਰਕਸ਼ਾ ਕਰਨਾ, ਕਿਉਂਕਿ ਇਸੇ ਕਰਕੇ ਆਮ ਕਰਕੇ ਜਿਹੜੀਆਂ ਭੈਣਾਂ ਨੇ ਉਹ ਆਪਣੇ ਵੀਰ ਦੇ ਗੁੱਟ ਦੇ ਉੱਤੇ ਰੱਖੜੀ ਬੰਨਦੀਆਂ ਨੇ। ਉਹਦਾ ਮਤਲਬ ਇਹ ਹੁੰਦਾ ਹੈ ਕਿ ਹੇ ਵੀਰ, ਜਦੋਂ ਮੈਨੂੰ ਲੋੜ ਪਵੇ ਤੇ ਤੂੰ ਮੇਰੀ ਰੱਖਿਆ ਕਰੇ। ਇਸ ਕਰਕੇ ਰੱਖੜੀ ਦੇ ਤਿਉਹਾਰ ਨੂੰ ਰਕਸ਼ਾ ਬੰਧਨ ਵੀ ਆਖਿਆ ਜਾਂਦਾ ਹੈ। ਰਕਸ਼ਾ ਦਾ ਭਾਵ ਹੁੰਦਾ ਹੈ ਰੱਖਿਆ ਕਰਨੇ, ਕਿ ਰੱਖਿਆ ਦਾ ਬੰਨਣ। ਭੈਣ ਆਪਣੇ ਵੀਰ ਤੋਂ ਰੱਖਿਆ ਦੀ ਮੰਗ ਕਰਦੀ ਹੈ। ਇਸੇ ਕਰਕੇ ਆਮ ਤੌਰ ਤੇ ਜਿਹੜੇ ਸੰਗੀਤਕਾਰ ਨੇ ਉਹ ਆਪਣੇ ਸਾਜ ਦੇ ਨਾਲ ਰੱਖੜੀ ਬੰਨ ਦਿੰਦੇ ਨੇ। ਇਹਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਮੈਂ ਵਜਾਵਾਂ, ਜਦੋਂ ਮੈਂ ਕਿਸੇ ਦੇ ਸਾਹਮਣੇ ਪ੍ਰਦਰਸ਼ਨ ਕਰਾਂ ਤੇ ਇਹ ਸਾਜ ਮੇਰੀ ਰੱਖਿਆ ਕਰੇ, ਮੇਰੇ ਤੋਂ ਚੰਗਾ ਵੱਜੇ। ਇਸ ਤੋਂ ਇਲਾਵਾ ਜਿਹੜੇ ਪੁਰਾਣੇ ਲੋਕ ਸਨ ਉਹ ਆਪਣੇ ਹਥਿਆਰਾਂ ਦੇ ਨਾਲ ਵੀ ਰੱਖੜੀ ਬੰਨ ਦਿੰਦੇ ਸਨ ਕਿ ਜਦੋਂ ਇਹ ਤਲਵਾਰ ਮੈਂ ਤੈਨੂੰ ਚਲਾਵਾਂ ਤੇ ਮੇਰੀ ਰੱਖਿਆ ਕਰੇ ਕਿ ਮੈਂ ਤੇਰੇ ਨਾਲ ਵੈਰੀਆਂ ਨੂੰ ਮਾਰ ਸਕਾਂ। ਇਸੇ ਤਰ੍ਹਾਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਰੱਖਿਆ ਬੰਧਨ ਜੋੜਿਆ ਜਾਂਦਾ ਹੈ ਕਿ ਜਦੋਂ ਇਹ ਕੰਮ ਹੋਵੇ ਤੇ ਉਸ ਵੇਲੇ ਮੇਰੀ ਰੱਖਿਆ ਹੋਵੇ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਕਰਕੇ ਘੋੜੇ ਨੂੰ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਕਿ ਤੂੰ ਮੇਰੀ ਰੱਖਿਆ ਕਰਨੀ ਹੈ। ਜਦੋਂ ਮੈਂ ਰਣ ਭੂਮੀ ਦੇ ਵਿੱਚ ਜਾਵਾਂਗਾ, ਸਤਿਗੁਰਾਂ ਨੇ ਘੋੜੇ ਦਾ ਇੰਨਾ ਸਤਿਕਾਰ ਕੀਤਾ ਕਿ ਮੇਰੀ ਰੱਖਿਆ ਕਰੇਗਾ, ਇਸ ਕਰਕੇ ਮੱਥਾ ਟੇਕਿਆ। ਇਸ ਤੋਂ ਬਾਅਦ ਸਤਿਗੁਰਾਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ। ਭਏ ਅਰੂੜ ਪਿਖੈ ਸਮੁਦਾਈ, ਬੰਧਨ ਕਰਤ ਭਏ ਅਗਵਾਈ। ਜਦੋਂ ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਤੇ ਸਾਰਿਆਂ ਨੇ ਉਸ ਵੇਲੇ ਦੇਖਿਆ, ਸਾਰੇ ਸਤਿਗੁਰਾਂ ਨੂੰ ਅੱਗੇ ਵੱਧ ਵੱਧ ਕੇ ਨਮਸਕਾਰਾਂ ਕਰਨ ਲੱਗੇ। ਪੁਰ ਜਨ ਹਟੇ ਸੋ ਪ੍ਰੇਰਿਓ ਕੋਰਾ, ਦੁੰਦਵ ਬਜੇ ਮਨੋ ਕਨ ਕੋਰਾ। ਜਿਹੜੇ ਪੁਰੀ ਦੇ ਨਗਰ ਦੇ ਲੋਕ ਨੇ ਉਹ ਹਟੇ ਨੇ, ਸਤਿਗੁਰਾਂ ਨੇ ਜਦੋਂ ਘੋੜੇ ਨੂੰ ਅੱਗੇ ਤੋਰਿਆ ਹੈ ਉਸ ਵੇਲੇ ਜ਼ੋਰ ਦੇ ਨਾਲ ਨਗਾਰਾ ਬੋਲਿਆ ਹੈ, ਇਸ ਤਰ੍ਹਾਂ ਬੋਲਿਆ ਕਿ ਜਿਵੇਂ ਮਾਨੋ ਬੱਦਲ ਗੱਜਿਆ ਹੋਵੇ। ਤੀਨ ਸਹਸਰ ਬਾਹਨੀ ਚਲੀ, ਖੜਗ ਤੁਫਾਂਗ ਧਰੇ ਕਲ ਮਲੀ। 3000 ਦੀ ਫੌਜ ਉਸ ਵੇਲੇ ਸਤਿਗੁਰਾਂ ਦੇ ਨਾਲ ਚੱਲੀ ਹੈ, ਜਿਨ੍ਹਾਂ ਨੇ ਤਲਵਾਰਾਂ ਨੂੰ ਤੇ ਭਿਆਨਕ ਬੰਦੂਕਾਂ ਨੂੰ ਫੜਿਆ ਹੋਇਆ। ਚਲਤ ਸੁਪਟ ਕੋ ਤੁਰੰਗ ਨਚਾਵੇ, ਕੋਤਵਾਏ ਕਰ ਤੁਪਕ ਚਲਾਵੇ। ਚਲਦਿਆਂ ਚਲਦਿਆਂ ਜਿਹੜੇ ਸਤਿਗੁਰਾਂ ਦੇ ਸ਼ਸਤਰਧਾਰੀ ਯੋਧੇ ਨੇ ਉਹ ਆਪੋ ਆਪਣੇ ਘੋੜਿਆਂ ਨੂੰ ਨਚਾਉਂਦੇ ਜਾਂਦੇ ਨੇ ਤੇ ਕੋਈ ਘੋੜੇ ਨੂੰ ਦੜਾ ਕੇ ਬੰਦੂਕ ਦਾ ਫੈਰ ਕਰਦਾ। ਬਲੀ ਏਕ ਤੇ ਏਕ ਵਿਸਾਲਾ, ਫੇਰਤ ਹੈ ਕੋ ਚਲ ਪਟ ਜਾਲਾ। ਕਵੀ ਜੀ ਲਿਖਦੇ ਨੇ ਕਿ ਸਮੂਹ ਯੋਧਿਆਂ ਦੀ ਫੌਜ ਜਾਰੀ ਹੈ, ਸਾਰੇ ਇੱਕ ਦੂਜੇ ਤੋਂ ਵੱਧ ਚੜ ਕੇ ਜੋਸ਼ ਵਾਲੇ ਨੇ, ਰੋਹ ਵਾਲੇ ਨੇ। ਨਾਮ ਤਰਿਓ ਰੂਪਾ ਜਿਸ ਗਾਮੂ, ਨਿਜ ਸੇਵਕ ਲਖ ਕਰ ਅਭੀਰਾਮੂ। ਕਵੀ ਜੀ ਲਿਖਦੇ ਨੇ ਕਿ ਸਾਰੇ ਉਸ ਪਾਸੇ ਨੂੰ ਜਾ ਰਹੇ ਨੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਿੰਡ ਦਾ ਨਾਮ ਰੂਪਾ ਧਰਿਆ ਹੈ, ਉਸ ਪਾਸੇ ਨੂੰ ਸਾਰੇ ਦੇ ਸਾਰੇ ਜਾ ਰਹੇ ਨੇ। ਅਦਕ ਕਿਰਪਾ ਕਰ ਬੇਕੋ ਤਹਾ, ਪ੍ਰਸਥਾਨੇ ਸਤ ਗੁਰ ਬਲ ਮਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀ ਕਿਰਪਾ ਕਰਨ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੂਪੇ ਪਿੰਡ ਦੇ ਵਿੱਚ ਜਾ ਰਹੇ ਨੇ, ਜਿੱਥੇ ਕਿ ਉਹਨਾਂ ਦੇ ਦੋ ਸੇਵਕ ਰਹਿੰਦੇ ਨੇ, ਇੱਕ ਸਾਧੂ ਤੇ ਇੱਕ ਰੂਪਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ। ਤਿੰਨ ਦਿਨ ਗਿਆ ਪਾਦੋਂ ਲਿਖਿਆ ਹੈ, ਸਤਿਗੁਰੂ ਜੀ ਵੀ ਅਸਵਾਰ ਹੋਏ। ਦਿਨ ਚੜਦਿਆਂ ਹੀ ਤੌਸੇ ਵੱਜ ਪਏ, ਯੋਧੇ ਕਮਰਾਂ ਕਸ ਤਿਆਰ ਹੋਏ। ਸਭ ਸਾਜ ਸਮਾਨ ਬਣਾਏ ਲਿਆ, ਥਾਉ ਥਾਈ ਖੜੇ ਜਥੇਦਾਰ ਹੋਏ। ਸਤਿਗੁਰੂ ਜੀ ਦੀ ਤਿਆਰੀ ਵੇਖ ਕਰਕੇ, ਡਾਢੇ ਨਗਰ ਵਾਸੀ ਆਲਾਚਾਰ ਹੋਏ। ਸਾਨੂੰ ਕਿਸ ਦੇ ਆਸਰੇ ਛੱਡ ਚੱਲੇ, ਰੋਂਦੇ ਦੁਖੀ ਸਾਰੇ ਨਰ ਨਾਰ ਹੋਏ। ਸਾਈ ਦਾਸ ਪਿੱਛੇ ਦਰਸ ਹੋਵਾਂ ਦਾਸੀ, ਉਹ ਵੀ ਛੱਡ ਗਏ ਅਸੀਂ ਦੁਖਿਆਰ ਹੋਏ। ਦੇ ਕੇ ਤੀਰਜ ਮੋੜਿਆ ਸਭ ਤਾਈ, ਸੁਖੀ ਵਸੋ ਸਤਿਗੁਰੂ ਦਾਤਾਰ ਹੋਏ। ਚੱਲੇ ਵੱਲ ਰੂਪੇ ਕਰਤਾਰ ਸਿੰਘਾ, ਧੂੜਾਂ ਉੱਡੀਆਂ ਗਰਦ ਗੁਬਾਰ ਹੋਏ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਰੂਪੇ ਪਿੰਡ ਦੇ ਵੱਲ ਸਤਿਗੁਰੂ ਜੀ ਜਾ ਰਹੇ ਨੇ, ਫੌਜ ਦੇ ਘੋੜਿਆਂ ਦੇ ਨਾਲ ਧੂੜਾਂ ਉੱਡਦੀਆਂ ਨੇ ਤੇ ਜਿਨ੍ਹਾਂ ਨੇ ਆਕਾਸ਼ ਨੂੰ ਢੱਕਣ ਦਾ ਯਤਨ ਕੀਤਾ। ਕਵੀ ਜੀ ਲਿਖਦੇ ਨੇ, ਤਿੰਨ ਵਾਰ ਡਰੋਲੀ ਜਾ ਰਹੇ ਗੁਰਜੀ, ਵੱਡੇ ਭਾਗਾਂ ਵਾਲੇ ਨਰ ਨਾਰ ਉਥੇ ਖੁੱਲੇ। ਜਿਨ੍ਹਾਂ ਨੇ ਰੱਜ ਦੀਦਾਰ ਪਾਏ, ਖਾਸ ਦੇਵਤੇ ਸਨ ਅਵਤਾਰ ਉਥੇ। ਸਤਿਗੁਰਾਂ ਦਾ ਖਾਸ ਦੀਵਾਨ ਖਾਨਾ, ਇੱਕ ਖੂਹ ਸੋਹਣੀ ਯਾਦਗਾਰ ਉਥੇ।
ਟਿੱਕੇ ਜੀ ਦਾ ਜਨਮ ਅਸਥਾਨ ਤੀਜਾ ਪੂਜਾ ਪਹੁੰਚ ਕਰਦੇ ਨਰ ਨਾਰ ਉਥੇ ਚੌਥਾ ਦੇਹੁਰਾ ਮਾਤ ਦਮੋਦਰੀ ਦਾ ਯਾਦਗਾਰ ਰਹਿ ਗਈ ਵਿਚਾਰ ਉਥੇ ਪੰਜਵਾਂ ਗ੍ਰੰਥ ਸਾਹਿਬ ਕਰਤਾਰ ਸਿੰਘਾ ਨੰਦ ਚੰਦ ਵਾਲਾ ਕਰੋ ਸਾਰ ਉਥੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਡਰੋਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿੰਨ ਵਾਰ ਗਏ ਨੇ ਉਥੋਂ ਦੀਆਂ ਸੰਗਤਾਂ ਨੇ ਰੱਜ ਰੱਜ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ ਇਸ ਤੋਂ ਇਲਾਵਾ ਸਤਿਗੁਰਾਂ ਦੀ ਯਾਦ ਦੇ ਵਿਚ ਉਥੇ ਇਕ ਖਾਸ ਦੀਵਾਨ ਖਾਨਾ ਬਣਿਆ ਹੋਇਆ ਇਸ ਤੋਂ ਇਲਾਵਾ ਇਕ ਜਿਹੜਾ ਖੂਹ ਹੈ ਉਹ ਵੀ ਸਤਿਗੁਰਾਂ ਦੀ ਯਾਦਗਾਰ ਹੈ ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਗੁਰਦਿੱਤਾ ਜੀ ਦਾ ਜਨਮ ਉਥੇ ਹੋਇਆ ਸੀ ਉਹ ਵੀ ਜਿਹੜੀ ਜਗ੍ਹਾ ਹੈ ਉਹ ਵੀ ਉਥੇ ਮੌਜੂਦ ਹੈ ਇਸ ਤੋਂ ਇਲਾਵਾ ਮਾਤਾ ਦਮੋਦਰੀ ਜੀ ਨੇ ਸਰੀਰ ਉਥੇ ਛੱਡਿਆ ਸੀ ਇਸ ਕਰਕੇ ਸੰਸਕਾਰ ਵੀ ਉਥੇ ਹੋਇਆ ਉਹ ਵੀ ਜਿਹੜੀ ਯਾਦਗਾਰ ਹੈ ਉਥੇ ਮੌਜੂਦ ਹੈ ਕਵੀ ਜੀ ਲਿਖਦੇ ਨੇ ਪੰਜਵਾਂ ਗ੍ਰੰਥ ਸਾਹਿਬ ਕਰਤਾਰ ਸਿੰਘਾ ਨੰਦ ਚੰਦ ਵਾਲਾ ਕਰੋ ਸਾਰ ਉਥੇ ਹੁਣ ਗ੍ਰੰਥ ਸਾਹਿਬ ਦੇ ਬਾਰੇ ਇਸ ਤਰ੍ਹਾਂ ਦਾ ਜ਼ਿਕਰ ਆਇਆ ਕਿ ਕਰਤਾਰਪੁਰ ਨੂੰ ਸਤਿਗੁਰਾਂ ਨੇ ਭੇਜ ਦਿੱਤਾ ਸੀ ਪਰ ਇਸ ਜਗ੍ਹਾ ਦੇ ਉੱਤੇ ਕਵੀ ਜੀ ਉਸ ਭੀੜ ਦੀ ਗੱਲ ਨਹੀਂ ਕਰ ਰਹੇ ਕਿ ਜਿਹੜੀ ਉਸ ਵੇਲੇ ਕਰਤਾਰਪੁਰ ਭੇਜੀ ਸੀ ਇਹ ਬਾਅਦ ਦੇ ਸਮੇਂ ਦੀ ਗੱਲ ਕਰ ਰਹੇ ਨੇ ਜਦੋਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਮਾਂ ਸੀ ਜਦੋਂ ਕਿ ਨੰਦ ਚੰਦ ਭੀੜ ਨੂੰ ਘੁੱਟ ਗਿਆ ਸੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿਚ ਵੀ ਆਉਂਦਾ ਉਹ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਹੋਇਆ ਸੀ ਕਿ ਕੋਈ ਉਦਾਸੀ ਸਾਧ ਨੇ ਭੀੜ ਦੇਖੀ ਤੇ ਪ੍ਰਵਾਨਗੀ ਨਹੀਂ ਸੀ ਦਿੱਤੀ ਜਾਂਦੀ ਜਿੰਨਾ ਚਿਰ ਸਤਿਗੁਰਾਂ ਦੇ ਦਸਖਤ ਨਹੀਂ ਸਨ ਹੁੰਦੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਰਾਜ ਸੀ ਠਾੜ ਸੀ ਦੀਵਾਨ ਨੰਦ ਚੰਦ ਸਤਿਗੁਰਾਂ ਦਾ ਨਿਕਟ ਵਰਤੀ ਸੀ ਉਸ ਉਦਾਸੀ ਸਾਧ ਨੇ ਭੀੜ ਦਸਖਤ ਕਰਾਉਣ ਦੇ ਵਾਸਤੇ ਨੰਦ ਚੰਦ ਨੂੰ ਦੇ ਦਿੱਤੀ ਲਿਖਾਈ ਬੜੀ ਸਾਫ ਸੀ ਇਸ ਕਰਕੇ ਨੰਦ ਚੰਦ ਨੇ ਭੀੜ ਆਪਣੇ ਕੋਲ ਹੀ ਸਾਂਭਲੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿਚ ਵੀ ਇਹ ਪ੍ਰਵਚਨ ਆਉਂਦਾ ਹੈ ਕਿ ਜਦੋਂ ਸਮਾਂ ਪਾ ਕੇ ਉਹ ਉਦਾਸੀ ਸਾਧ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਹਾਜ਼ਰ ਹੋਇਆ ਤੇ ਉਹਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਇੱਕ ਭੀੜ ਲਿਖੀ ਸੀ ਤੁਹਾਡੇ ਤੋਂ ਦਸਖਤ ਕਰਾਉਣ ਦੇ ਵਾਸਤੇ ਨੰਦ ਚੰਦ ਨੂੰ ਦਿੱਤੀ ਸੀ ਉਸ ਵੇਲੇ ਸਾਫ਼ ਹੀ ਮੁਕਰ ਗਿਆ ਨੰਦ ਚੰਦ ਕਿ ਆਦਮੀ ਝੂਠ ਬੋਲਦਾ ਹੈ ਮੈਨੂੰ ਇਹਨੇ ਕੋਈ ਭੀੜ ਨਹੀਂ ਦਿੱਤੀ ਪਰ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੰਦ ਚੰਦ ਦੀ ਖੋਟੀ ਚਾਲ ਨੂੰ ਸਮਝ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਭੀੜ ਨੂੰ ਸ਼ਰਾਪ ਦੇ ਦਿੱਤਾ ਸੀ ਕਿ ਜਿਹੜਾ ਵੀ ਉਸ ਭੀੜ ਨੂੰ ਪੜੇਗਾ ਨਾ ਉਹ ਅੰਨਾ ਹੋ ਜਾਏਗਾ ਇਥੋਂ ਤੱਕ ਮੈਂ ਇੱਕ ਸਿੱਖ ਤੋਂ ਸੁਣਿਆ ਕਹਿੰਦੇ ਨੇ ਕਿ ਇੱਕ ਆਦਮੀ ਗਿਆ ਕੋਈ ਨਿਹੰਗ ਸਿੰਘ ਸੀ ਉਹਨੇ ਜਾ ਕੇ ਭੀੜ ਦਾ ਪਾਠ ਕਰਨਾ ਸ਼ੁਰੂ ਕੀਤਾ ਇੱਕ ਅੱਖ ਦੇ ਉੱਤੇ ਪੱਟੀ ਬੰਨ ਲਈ ਉਹਨੇ ਮਨ ਦੇ ਵਿੱਚ ਸ਼ੰਕਾ ਕੀਤੀ ਕਿ ਹੋ ਸਕਦਾ ਹੈ ਕਿ ਐਵੇਂ ਗੱਲ ਕਹੀ ਹੋਵੇ ਦੂਸਰੇ ਪਾਸੇ ਮਨ ਡਰਦਾ ਸੀ ਜੇਕਰ ਸਤਿਗੁਰਾਂ ਦਾ ਬਚਨ ਸੱਚਾ ਹੋ ਗਿਆ ਤੇ ਫੇਰ ਕੀ ਕਰਾਂਗਾ ਇੱਕ ਸਿੱਖ ਨੇ ਮੈਨੂੰ ਦੱਸਿਆ ਉਹ ਕਹਿੰਦਾ ਕਿ ਨਿਹੰਗ ਸਿੰਘ ਗਿਆ ਉਸ ਭੀੜ ਦਾ ਪਾਠ ਕਰਨ ਦੇ ਵਾਸਤੇ ਉਸ ਨੇ ਆਪਣੀ ਇੱਕ ਅੱਖ ਦੇ ਉੱਤੇ ਪੱਟੀ ਬੰਨ ਲਈ ਤੇ ਦੂਜੀ ਅੱਖ ਦੇ ਨਾਲ ਸਾਰਾ ਪਾਠ ਕਰ ਲਿਆ ਜਦੋਂ ਪਾਠ ਦੀ ਸਮਾਪਤੀ ਤੇ ਅਰਦਾਸਾ ਕੀਤਾ ਜਿਹੜੀ ਅੱਖ ਦੇ ਨਾਲ ਪਾਠ ਕੀਤਾ ਸੀ ਉਹ ਅੱਖ ਅੰਨੀ ਹੋ ਗਈ ਤੇ ਦੂਸਰੇ ਦੇ ਨਾਲ ਉਹ ਦੇਖਦਾ ਰਿਹਾ ਇਹ ਹੈ ਕਿਸੇ ਖੁੱਲੇ ਸਿੱਖ ਦਾ ਵਿਚਾਰ ਜਿਨੇ ਮੈਨੂੰ ਕਥਾ ਕਰਨ ਤੋਂ ਬਾਅਦ ਇਹ ਗੱਲ ਦੱਸੀ ਸੀ ਜਦੋਂ ਮੈਂ ਉਸ ਪ੍ਰਸੰਗ ਨੂੰ ਪੜਿਆ ਸੀ ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਪਦੇਸ਼ ਦੇ ਵਿਚ ਵੀ ਦੱਸਦੇ ਨੇ ਜਿਹੜਾ ਤੁਸੀਂ ਬੜੀ ਵਾਰੀ ਸੁਣਿਆ ਕਿ ਕਿਸਨੇ ਜਾ ਕੇ ਉੱਥੇ ਪਾਠ ਕੀਤਾ ਤੇ ਕਿਹੜਾ ਅੰਨਾ ਹੋਇਆ ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਸੀ ਕਿ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਹ ਜਿਹੜੀ ਭੀੜ ਦਾ ਜ਼ਿਕਰ ਕੀਤਾ ਕਿ ਜਿਹੜੀ ਉੱਥੇ ਡਰੋਲੀ ਦੇ ਵਿਚ ਯਾਦਗਾਰ ਹੈ ਇਹ ਉਸ ਵੇਲੇ ਧਰੀ ਗਈ ਸੀ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਮਾਂ ਸੀ ਸੋ ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਡਰੋਲੀ ਦੇ ਵਿਚ ਉਹ ਭੀੜ ਹੈ ਔਰ ਉਹ ਯਾਦਗਾਰਾਂ ਇਹ ਜਿਹੜੀਆਂ ਸਾਰੀਆਂ ਨੇ ਨਾ ਇਹ ਡਰੋਲੀ ਦੀਆਂ ਯਾਦਗਾਰਾਂ ਯੋਧਾ 3000 ਅਸਵਾਰ ਹੋਇਆ ਸਭ ਸਾਜ ਸਮਾਨ ਜਵਾਨ ਚੱਲੇ ਅੱਗੇ ਸਭ ਦੇ ਸਤਿਗੁਰੂ ਜਾਏ ਰਹੇ ਸੋਹਣੇ ਝੂਲ ਦੇ ਨਾਲ ਨਿਸ਼ਾਨ ਚੱਲੇ ਤੌਸੇ ਵੱਜਦੇ ਚੋਟ ਨਗਾਰਿਆਂ ਤੇ ਚੜ ਸਤਿਗੁਰੂ ਜੀ ਨਾਲ ਸ਼ਾਨ ਚੱਲੇ ਧੂੜਾਂ ਉੱਡੀਆਂ ਗਰਦ ਗੁਬਾਰ ਹੋਇਆ ਚੜੇ ਕੰਬੀ ਤਰਤ ਘੱਟੇ ਅਸਮਾਨ ਚੱਲੇ ਜਿਸ ਪਿੰਡ ਦੀ ਮੋਹੜੀ ਗਡਾ ਆਏ ਉਸੇ ਪਾਸੇ ਹੀ ਗੁਰੂ ਭਗਵਾਨ ਚੱਲੇ ਰਾਹੀਂ ਤਾਰ ਦੇ ਜੀਵ ਕਰਤਾਰ ਸਿੰਘਾ ਜੰਗਲ ਦੇਸ ਨੂੰ ਕਰਨ ਕਮਸਾਨ ਚੱਲੇ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਿਹੜੇ ਪਿੰਡ ਦੀ ਮੋੜੀ ਗੱਡ ਕੇ ਆਏ ਸਨ ਪਾਵਕੇ ਰੂਪਾ ਪਿੰਡ, ਉਸ ਪਿੰਡ ਦੇ ਵੱਲ ਸਤਿਗੁਰੂ ਜੀ ਜਾ ਰਹੇ ਨੇ ਆਪਣੀ ਸਾਰੀ ਸੈਨਾ ਦੇ ਸਮੇਤ।
ਮਗ ਮੈਂ ਇੱਕ ਨਿਸਾ ਕਰ ਡੇਰਾ ਅਗਲੇ ਦਿਵਸ ਗ੍ਰਾਮ ਕੋ ਹੇਰਾ।
ਰਸਤੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਤ ਦੇ ਵੇਲੇ ਇੱਕ ਜਗ੍ਹਾ ਡੇਰਾ ਲਾਇਆ ਤੇ ਅਗਲੀ ਹੀ ਸਵੇਰ ਪਿੰਡ ਦੇ ਬਾਹਰ ਪਹੁੰਚ ਗਏ।
ਪਿਤਾ ਪੁੱਤਰ ਸਾਧੂ ਯਾਰ ਰੂਪਾ ਜਿਨ ਕੇ ਮਨ ਗੁਰ ਪ੍ਰੇਮ ਅਨੁਪਾ।
ਪਿਤਾ ਸਾਧੂ ਨੂੰ ਤੇ ਪੁੱਤਰ ਰੂਪੇ ਨੂੰ ਇਸ ਗੱਲ ਦਾ ਪਤਾ ਲੱਗਾ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਜੀ ਦਾ ਬਹੁਤਾ ਪ੍ਰੇਮ ਹੈ।
ਗ੍ਰਾਮ ਵਸਾਏ ਰਚੇ ਸ਼ੁਭ ਮੰਦਰ ਬਾਂਛਤ ਗੁਰੂ ਵਸੈ ਇਨ ਅੰਦਰ।
ਉਹਨਾਂ ਨੇ ਪਿੰਡ ਦਾ ਵਸੇਬਾ ਕੀਤਾ ਸੀ, ਸੋਹਣੇ ਮਕਾਨ ਬਣਾਏ ਸਨ, ਪਰ ਮਨ ਦੀ ਇਹ ਇੱਛਾ ਸੀ ਕਿ ਗੁਰੂ ਵਸੈ ਇਨ ਅੰਦਰ, ਸਤਿਗੁਰੂ ਜੀ ਇਨ੍ਹਾਂ ਮਕਾਨਾਂ ਦੇ ਵਿੱਚ ਆਪਣੇ ਪਵਿੱਤਰ ਚਰਨ ਪਾਉਣ।
ਕਰ ਲੀ ਪਣ ਬੇਦਨੀ ਕਸੁਧਾਰੇ ਮਨ ਪ੍ਰਸੰਨ ਹੋਏ ਜਿਨੋ ਨਿਹਾਰੇ।
ਲਿੰਬ ਸਵਾਰ ਕੇ ਉਹਨਾਂ ਨੇ ਮਕਾਨਾਂ ਨੂੰ ਤਿਆਰ ਕੀਤਾ ਹੋਇਆ ਸੀ।
ਮਨ ਪ੍ਰਸੰਨ ਹੋਏ ਜਿਨੋ ਨਿਹਾਰੇ, ਐਸੇ ਸੋਹਣੇ ਮਕਾਨ ਰਚੇ ਹੋਏ ਸਨ ਜਿਨ੍ਹਾਂ ਨੂੰ ਵੇਖਣ ਦੇ ਨਾਲ ਮਨ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਸੀ। ਦੁੰਦਬ ਬਾਜ ਤੇ ਆਵਤ ਸੁਨੇ ਗੁਰ ਡੇਰਾ ਲਖ ਹਰਖਤ ਕਨੇ।
ਦੂਸਰੇ ਪਾਸਿਓ ਨਗਾਰਿਆਂ ਦੀ ਆਵਾਜ਼ ਆਈ ਹੈ। ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਉਸ ਪਾਸੇ ਨੂੰ ਦੌੜੇ ਨੇ ਰੂਪਾ ਤੇ ਸਾਧੂ, ਕਿਉਂਕਿ ਪਤਾ ਲੱਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਰਹੇ ਨੇ।
ਦੋਨੋ ਦੌਰ ਦਰਸ ਕੋ ਤਾਏ ਮਨੋ ਮਿਲਿਓ ਜਲ ਅਧਿਕ ਤਿਹਾਏ।
ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਦੋਵੇਂ ਪਿਓ ਪੁੱਤਰ ਦਰਸ਼ਨ ਕਰਨ ਦੇ ਵਾਸਤੇ ਸਤਿਗੁਰਾਂ ਦੇ ਵੱਲ ਇਸ ਤਰ੍ਹਾਂ ਦੌੜੇ ਨੇ ਕਿ ਜਿਵੇਂ ਮਾਨੋ ਬਹੁਤਾ ਜ਼ਿਆਦਾ ਕੋਈ ਪਿਆਸਾ ਪਾਣੀ ਦੇ ਵੱਲ ਦੌੜਦਾ।
ਚਰਨ ਕਮਲ ਜੋਤ ਸ਼ੋਭਤ ਰਕਾਬ ਧਰਿਓ ਸੀਸ ਗਹਿ ਜਾਏ ਸ਼ਿਤਾਬ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਘੋੜੇ ਤੇ ਅਸਵਾਰ ਸਨ, ਉਹਨਾਂ ਦੇ ਚਰਨ ਕਮਲ ਘੋੜੇ ਦੀਆਂ ਰਕਾਬਾਂ ਦੇ ਵਿੱਚ ਰੱਖੇ ਹੋਏ ਸਨ। ਇੱਕ ਚਰਨ ਦੇ ਉੱਤੇ ਆਪਣਾ ਮੱਥਾ ਭਾਈ ਸਾਧੂ ਨੇ ਲਾਇਆ ਤੇ ਦੂਸਰੇ ਚਰਨ ਦੇ ਉੱਤੇ ਆਪਣੇ ਮੱਥੇ ਨੂੰ ਲਾਇਆ ਭਾਈ ਰੂਪੇ ਨੇ।
ਕੁਸ਼ਲ ਪ੍ਰਸ਼ਨ ਕਰ ਗਮਨੇ ਸੰਗ ਕਰ ਮਹਿਆਨੇ ਮੋਦ ਉਮੰਗ।
ਸਤਿਗੁਰਾਂ ਨੇ ਰਾਜੀ ਖੁਸ਼ੀ ਦੀ ਖਬਰ ਪੁੱਛੀ ਹੈ, ਸਤਿਗੁਰਾਂ ਨੂੰ ਨਾਲ ਲੈ ਕੇ ਆਪਣੇ ਘਰ ਪਹੁੰਚੇ ਨੇ ਬੜੀ ਖੁਸ਼ੀ ਤੇ ਉਤਸ਼ਾਹ ਦੇ ਨਾਲ।
ਦਇਆ ਸਿੰਧ ਕੋ ਗ੍ਰਾਮ ਦਿਖਾਇਓ ਕਿਰਪਾ ਆਪ ਕੀ ਬਸਾਇਓ।
ਪਹਿਲਾਂ ਆਪਣੇ ਘਰ ਦੇ ਵਿੱਚ ਸਤਿਗੁਰਾਂ ਦੇ ਚਰਨ ਪਵਾਏ, ਇਸ ਤੋਂ ਬਾਅਦ ਸਾਰਾ ਜਿਹੜਾ ਪਿੰਡ ਸੀ ਨਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦਿਖਾਇਆ। ਕਹਿੰਦੇ ਨੇ ਕਿਰਪਾ ਆਪ ਕੀ ਹਾਂ ਵਸਾਇਓ, ਹੇ ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਇਹ ਪਿੰਡ ਅਸੀਂ ਵਸਾਇਆ।
ਆਚੋ ਕੀਨ ਗੁਰੂ ਪਿਖ ਕਹਿਓ ਪੁਨ ਬਿਸਰਾਮ ਪ੍ਰਿਅੰਕ ਲਹਿਓ।
ਸਤਿਗੁਰਾਂ ਨੇ ਆਖਿਆ ਕਿ ਬਹੁਤ ਚੰਗਾ ਕੀਤਾ, ਬਹੁਤ ਸੋਹਣਾ ਪਿੰਡ ਬਣਿਆ ਹੈ। ਇਸ ਤੋਂ ਬਾਅਦ ਸਤਿਗੁਰੂ ਜੀ ਆਰਾਮ ਕਰਨ ਦੇ ਵਾਸਤੇ ਪਲੰਗ ਦੇ ਉੱਤੇ ਲੇਟ ਗਏ।
ਹਿਤ ਸੇਵਾ ਦੋਨੋ ਰਹਿ ਖਰੇ ਦੇਖਤ ਦਰਸ ਹੇਤ ਜਨ ਹਰੇ।
ਸੇਵਾ ਦੇ ਵਾਸਤੇ ਦੋਵੇਂ ਪਿਓ ਪੁੱਤਰ ਸਤਿਗੁਰਾਂ ਦੇ ਲਾਗੇ ਖਲੋਤੇ ਰਹੇ, ਨਾਲੇ ਦਰਸ਼ਨ ਕਰਦੇ ਰਹੇ ਤੇ ਨਾਲੇ ਸਤਿਗੁਰਾਂ ਦੀ ਸੇਵਾ ਕਰਦੇ ਰਹੇ।
ਹਮਸੇ ਰੰਕਣ ਕੇ ਗੁਰ ਆਵਣ ਦੀਨ ਬੰਧਤਾ ਕਰੈ ਜਨਾਵਣ।
ਮਨ ਦੇ ਵਿੱਚ ਸੋਚਦੇ ਨੇ ਕਿ ਸਾਡੇ ਵਰਗੇ ਕੰਗਾਲਾਂ ਦੇ ਘਰ ਦੇ ਵਿੱਚ ਸਤਿਗੁਰਾਂ ਦਾ ਆਉਣਾ ਇਸ ਗੱਲ ਦਾ ਸੂਚਕ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਨ ਬੰਧੂ ਹੁੰਦੇ ਨੇ।
ਹਾਂ ਕੈ ਪੌਣੇ ਆਣ ਸ਼ੁਭ ਬਾਰੀ ਚਰਨ ਕਮਲ ਕਰ ਧਰ ਪਖਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਰਹਿਣ ਲੱਗੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੱਖਾ ਚੱਲਦੇ ਨੇ, ਸੋਹਣਾ ਪਾਣੀ ਲਿਆ ਕੇ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਧੋਂਦੇ ਨੇ। ਇਤੇ ਆਦਿਕ ਸਭ ਸੇਵਾ ਕਰ ਪਾਓ ਅਦਕ ਹੀ ਨਿਤ ਪ੍ਰਤੀ ਧਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੀ ਸਾਰੀ ਸੇਵਾ ਕਰਦੇ ਨੇ, ਪ੍ਰੇਮ ਨੂੰ ਧਾਰਨ ਕਰਦੇ ਨੇ ਨਿਤਾ ਪ੍ਰਤੀ। ਜਿਉ ਜਿਉ ਅਦਕ ਪ੍ਰੇਮ ਗੁਰ ਹੇਰ ਤਿਉ ਤਿਉ ਠਾਣਤ ਕਿਰਪਾ ਕਨੇਰ। ਕਵੀ ਜੀ ਲਿਖਦੇ ਨੇ ਕਿ ਜਿਵੇਂ ਜਿਵੇਂ ਬਹੁਤੇ ਪ੍ਰੇਮ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਖਦੇ ਨੇ, ਤਿਵੇਂ ਤਿਵੇਂ ਉਹਨਾਂ ਦੋਵਾਂ ਦੇ ਉੱਤੇ ਬਹੁਤੀ ਹੀ ਜ਼ਿਆਦਾ ਕਿਰਪਾ ਕਰਦੇ ਨੇ। ਕਿਯੋ ਬਾਸ ਕੇ ਤਕ ਦਿਨ ਤਹਾਂ ਕਰ ਗੁਰ ਸੇਵਰ ਜਾਏ ਮਹਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਕਾਫੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਆਪਣਾ ਵਸੇਬਾ ਰੱਖਿਆ, ਸੇਵਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੋਵਾਂ ਪਿਓ ਪੁੱਤਰਾਂ ਨੇ ਬਹੁਤ ਹੀ ਜ਼ਿਆਦਾ ਰਜਾਇਆ, ਬਹੁਤ ਹੀ ਜ਼ਿਆਦਾ ਖੁਸ਼ ਕੀਤਾ।
ਇੱਕ ਰਾਤ ਰਹਿ ਕੇ ਰਾਹ ਵਿੱਚ ਗੁਰਜੀ ਪਿੰਡ ਰੂਪੇ ਦੇ ਉਤਰੇ ਜਾਏ ਪਾਈ। ਅਜੇ ਥੋੜੇ ਹੀ ਘਰ ਆਬਾਦ ਹੋਏ ਸਤਿਗੁਰੂ ਬੈਠੇ ਡੇਰਾ ਲਾਏ ਭਾਈ। ਰੂਪਾ ਸਾਧੂ ਸੇਵਾ ਵਿੱਚ ਹੋਏ ਹਾਜ਼ਰ ਵੱਡਾ ਸਿਦਕ ਪ੍ਰੇਮ ਦਿਖਾਏ ਪਾਈ। ਤਨੋ ਮਨੋ ਹੋ ਕੇ ਟਹਿਲ ਕਰਨ ਲੱਗੇ ਪੱਖੇ ਪਾਣੀ ਦੀ ਸੇਵਕ ਮਾਏ ਭਾਈ। ਇਸ ਤਰੀਕੇ ਦੇ ਨਾਲ ਭਾਈ ਰੂਪੇ ਨੇ ਤੇ ਭਾਈ ਸਾਧੂ ਨੇ ਸਤਿਗੁਰਾਂ ਦੀ ਸੇਵਾ ਕਰਕੇ ਉਹਨਾਂ ਨੂੰ ਬੜਾ ਪ੍ਰਸੰਨ ਕੀਤਾ।
ਬਿਧੀ ਚੰਦ ਸੋ ਕਹੀ ਗੁਸਾਈ ਰੂਪ ਚੰਦ ਬੜ ਸੇਵ ਕਮਾਈ।
ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਨੂੰ ਆਖਿਆ ਕਿ ਇਹ ਭਾਈ ਬਿਧੀ ਚੰਦ ਇਸ ਰੂਪ ਚੰਦ ਨੇ ਬਹੁਤ ਹੀ ਜ਼ਿਆਦਾ ਵੱਡੀ ਸੇਵਾ ਦੀ ਕਮਾਈ ਕੀਤੀ।
ਮੈਂ ਸੇਵਾ ਕੇ ਬਸ ਨਿਤ ਰਹੋ ਮਨ ਤਨ ਤਿਸ ਕੋ ਦੇਵੈ ਚਹੋ।
ਸਤਿਗੁਰੂ ਜੀ ਬਿਧੀ ਚੰਦ ਨੂੰ ਕਹਿੰਦੇ ਨੇ ਕਿ ਮੈਂ ਰੂਪ ਚੰਦ ਦੀ ਸੇਵਾ ਦੇ ਉੱਤੇ ਬੜਾ ਪ੍ਰਸੰਨ ਹਾਂ, ਔਰ ਬਿਧੀ ਚੰਦ ਤੂੰ ਜਾਣਦਾ ਹੈ ਕਿ ਮੈਂ ਸੇਵਾ ਦੇ ਵਸ ਦੇ ਵਿੱਚ ਹਮੇਸ਼ਾ ਰਹਿਣਾ ਹਾਂ। ਜਿਹੜਾ ਵੀ ਸੇਵਾ ਕਰਦਾ ਉਹਦੇ ਵਾਸਤੇ ਮੇਰਾ ਤਨ ਤੇ ਮਨ ਹਮੇਸ਼ਾ ਹਾਜ਼ਰ ਰਹਿੰਦਾ।
ਸੇਵਕ ਤੇ ਆ ਦੇਹ ਨਹੀਂ ਮੇਰੇ ਸਾਚ ਉਚਾਰਤ ਹੋ ਟਿਗ ਤੇਰੇ।
ਕਵੀ ਜੀ ਲਿਖਦੇ ਨੇ ਕਿ ਭਾਈ ਬਿਧੀ ਚੰਦ ਨੂੰ ਆਖਿਆ ਕਿ ਸੇਵਕ ਦੇ ਵਾਸਤੇ ਐਸੀ ਕੋਈ ਵੀ ਚੀਜ਼ ਨਹੀਂ ਹੈ ਕਿ ਜਿਹੜੀ ਮੈਂ ਦੇ ਨਹੀਂ ਸਕਦਾ, ਸਾਚ ਉਚਾਰਤ ਹੋ ਟਿਗ ਤੇਰੇ। ਸਤਿਗੁਰਾਂ ਨੇ ਬਿਧੀ ਚੰਦ ਨੂੰ ਆਖਿਆ ਕਿ ਇਹ ਬਿਧੀ ਚੰਦ ਮੈਂ ਤੇਰੇ ਸਾਹਮਣੇ ਬਿਲਕੁਲ ਸੱਚ ਬਿਆਨ ਕਰਦਾ ਹਾਂ, ਮੈਂ ਰੂਪੇ ਦੇ ਉੱਤੇ ਬੜਾ ਪ੍ਰਸੰਨ ਹਾਂ, ਔਰ ਕੋਈ ਵੀ ਦੁਨੀਆਂ ਦੀ ਐਸੀ ਚੀਜ਼ ਨਹੀਂ ਹੈ ਕਿ ਜਿਹੜੀ ਮੈਂ ਸੇਵਕ ਨੂੰ ਦੇ ਨਹੀਂ ਸਕਦਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ।
ਇੱਕ ਦਿਨ ਭਾਈ ਬਿਧੀ ਚੰਦ ਤਾਈ ਕਹਿੰਦੇ ਰੂਪੇ ਨੇ ਸੇਵਾ ਕਮਾਈ ਵੱਡੀ ਗੁਰੂ ਘਰੋਂ ਦਿਵਾਈਏ ਕੁਝ ਇਹਨੂੰ ਮਿਹਰ ਚਿੱਤ ਦਤਾਰ ਦੇ ਆਈ ਵੱਡੀ। ਇਹ ਭਾਈ ਰੂਪਾ ਰੂਪ ਬਹੁਤ ਉਜਲ ਵੇਖੀ ਚਿੱਤ ਦੀ ਉਹਦੀ ਸਫਾਈ ਵੱਡੀ। ਇਸ ਦੇਸ਼ ਦੀ ਮੰਜੀ ਕਰਤਾਰ ਸਿੰਘਾ ਇਹਨੂੰ ਦੇਵੀਏ ਇਹ ਵਡਿਆਈ ਵੱਡੀ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਭਾਈ ਬਿਧੀ ਚੰਦ ਨੂੰ ਸਤਿਗੁਰਾਂ ਨੇ ਆਖਿਆ ਕਿ ਸਾਡਾ ਜੀ ਕਰਦਾ ਕਿ ਇਸ ਇਲਾਕੇ ਦੀ ਜਿਹੜੀ ਮੰਜੀ ਹੈ ਨਾ ਇਸ ਨੂੰ ਬਖਸ਼ ਦੇ। ਮੰਜੀ ਤੋਂ ਭਾਵ ਹੈ ਕਿ ਸਿੱਖੀ ਦਾ ਪ੍ਰਚਾਰ ਕਰਨ ਵਾਲਾ ਆਗੂ।
ਇਮ ਕਹਿ ਰੂਪਾ ਨਿਕਟ ਹਕਾਰਾ ਮੰਜੀ ਦੇਣ ਹੇਤ ਬੈਠਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਬਚਨ ਕਰਨ ਤੋਂ ਬਾਅਦ ਰੂਪੇ ਨੂੰ ਆਪਣੇ ਕੋਲ ਬੁਲਾਇਆ ਹੈ, ਮੰਜੀ ਦੀ ਉਪਾਧੀ ਦੇਣ ਦੇ ਵਾਸਤੇ ਸਤਿਗੁਰਾਂ ਨੇ ਉਹਨੂੰ ਆਪਣੇ ਲਾਗੇ ਬਿਠਾ ਲਿਆ।
ਸ਼ੂਦਰ ਜਾਤ ਮੇਰੀ ਕਹਿ ਰੂਪਾ ਮੰਜੀ ਬੈਠੇ ਉੱਚ ਅਨੁਪਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿੰਦੇ ਨੇ ਹੇ ਭਾਈ ਰੂਪ ਚੰਦ, ਅਸੀਂ ਤੈਨੂੰ ਮੰਜੀ ਦੀ ਉਪਾਧੀ ਦੇਣਾ ਚਾਹੁੰਦੇ। ਉਸ ਵੇਲੇ ਹੱਥ ਜੋੜ ਕੇ ਰੂਪਾ ਕਹਿੰਦਾ, ਸੱਚੇ ਪਾਤਸ਼ਾਹ, ਸ਼ੂਦਰ ਜਾਤ ਮੇਰੀ, ਮੇਰੀ ਤੇ ਸ਼ੂਦਰ ਜਾਤੀ ਹੈ, ਮੰਜੀ ਬੈਠਾ ਊਚ ਅਨੂਪਾ, ਕੋਈ ਅਨੂਪਮ ਤੇ ਉੱਚਾ ਮੰਜੀ ਤੇ ਸੱਚੇ ਪਾਤਸ਼ਾਹ ਬੈਠਣ ਦੇ ਲਾਇਕ ਹੁੰਦਾ। ਮੈਂ ਨਿਤ ਚਾਹੋ ਦਾਸ ਬਹੁ ਸੇਵਾ, ਅਪਰ ਨ ਇੱਛਾ ਸ੍ਰੀ ਗੁਰ ਦੇਵਾ। ਰੂਪ ਚੰਦ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ, ਮੇਰਾ ਤੇ ਜੀ ਹਮੇਸ਼ਾ ਕਰਦਾ ਕਿ ਤੁਹਾਡੀ ਤੇ ਤੁਹਾਡੇ ਸਿੱਖਾਂ ਦੀ ਹਮੇਸ਼ਾ ਸੇਵਾ ਕਰਦਾ ਰਵਾਂ, ਹੋਰ ਕੋਈ ਵੀ ਸੱਚੇ ਪਾਤਸ਼ਾਹ ਮੇਰੇ ਮਨ ਦੇ ਵਿੱਚ ਉਪਾਧੀ ਲੈਣ ਦੀ ਇੱਛਾ ਨਹੀਂ। ਸੁਣ ਬੋਲੇ ਸਤ ਗੁਰ ਸੁਖ ਆਕਰ, ਨੀਚੋਂ ਊਚ ਕਰੇ ਮਮ ਠਾਕੁਰ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਜੋ ਕਿ ਸੁਖਾਂ ਦੀ ਖਾਨ ਨੇ। ਕਹਿੰਦੇ ਨੇ, ਨੀਚੋਂ ਊਚ ਕਰੇ ਮਮ ਠਾਕੁਰ, ਹੇ ਰੂਪ ਚੰਦ, ਨੀਵਿਆਂ ਨੂੰ ਉੱਚਾ ਕਰਨ ਵਾਲਾ ਤੇ ਠਾਕੁਰ ਹੈ, ਪਰਮੇਸ਼ਰ ਹੈ, ਗੁਰਬਾਣੀ ਦੀ ਤੁਕ ਫੜੀ।
ਅਸ ਕਹਿ ਮੰਜੀ ਬਖਸ਼ੀ ਨਿਕਾ, ਸੋਡੀ ਕੁਲ ਟੀਕਾ ਕਰ ਟੀਕਾ।
ਇਸ ਤਰ੍ਹਾਂ ਕਹਿਣ ਤੋਂ ਬਾਅਦ ਸਤਿਗੁਰਾਂ ਨੇ ਮੰਜੀ ਦੀ ਉਪਾਧੀ ਉਸ ਨੂੰ ਬਖਸ਼ ਦਿੱਤੀ। ਸੋਡੀ ਕੁਲ ਦੇ ਜਿਹੜੇ ਸਿਰਮੌਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਨੇ ਰੂਪ ਚੰਦ ਦੇ ਮੱਥੇ ਦੇ ਉੱਤੇ ਇਸ ਉਪਾਧੀ ਦਾ ਤਿਲਕ ਕੀਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਪਰੇ ਵਿੱਚ ਦੀਵਾਨ ਦੇ ਸਦ ਰੂਪਾ, ਹਾਥੀ ਆਪਣੀ ਮੰਜੀ ਬੈਠਾਇਆ ਜੀ, ਕਹਿਆ ਰੂਪਿਆ ਸਿੱਖੀ ਦੀ ਸੇਵ ਬਦਲੇ, ਤੇਰੇ ਤਾਈ ਮਹੰਤ ਬਣਾਇਆ ਜੀ, ਇਸ ਦੇਸ ਵਧਾਉਣੀ ਤੂੰ ਸਿੱਖੀ, ਤੇਰੇ ਕੰਮ ਸਪੁਰਦ ਕਰਾਇਆ ਜੀ, ਸਦਾ ਦੇਗ ਚਲਾਵਣੀ ਸੇਵ ਕਰਨੀ, ਇਹ ਕੰਮ ਤੇਰੇ ਜ਼ੁੰਮੇ ਲਾਇਆ ਜੀ। ਰੂਪੇ ਆਖਿਆ ਸਤਿਗੁਰੋ ਟੈਲੀ ਆ, ਮੈਂ ਇਸ ਯੋਗ ਨਹੀਂ ਹਾਂ ਕਗਿਆਇਆ ਜੀ, ਗੁਰਾਂ ਆਖਿਆ ਬਚਨ ਅਮੋੜ ਸਾਡਾ, ਗੱਫਾ ਲੈ ਲੈ ਧੁਰੋਂ ਜੋ ਆਇਆ ਜੀ, ਨੀਚੋਂ ਊਚ ਕੀਤਾ ਮੇਰੇ ਸਤਿਗੁਰੂ ਨੇ, ਨੀਚੋਂ ਊਚ ਕੀਤਾ ਮੇਰੇ ਸਤਿਗੁਰੂ ਨੇ, ਨੀਵੇਂ ਡਿੱਗੇ ਨੂੰ ਸਿਖਰ ਚੜਾਇਆ ਜੀ, ਰੂਪਾ ਤਰ ਗਿਆ ਆਪ ਕਰਤਾਰ ਸਿੰਘਾ, ਨਾਲੇ ਕੁਲਾਂ ਦੇ ਤਾਈ ਤਰਾਇਆ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਦੀ ਕਿਰਪਾ ਦੇ ਨਾਲ ਨਾਲੇ ਤੇ ਰੂਪਾ ਆਪ ਤਰਿਆ, ਤੇ ਨਾਲੇ ਆਪਣੀਆਂ ਕੁਲਾਂ ਨੂੰ ਵੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਸਨੇ ਤਾਰ ਲਿਆ।
ਅਬ ਜਿਮ ਕਰੋ ਸਾਚ ਹੋਏ ਜਾਈ, ਤਿੱਖੀ ਤੇਗ ਨ ਜਿਮ ਅਟਕਾਈ।
ਇਸ ਤਰੀਕੇ ਦੇ ਨਾਲ ਉਪਾਧੀ ਦੇਣ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਕ ਵਰਦਾਨ ਦਿੱਤਾ। ਕਹਿੰਦੇ ਨੇ, ਜੋ ਆਖੇਗਾ ਸੱਚਾ ਹੋਏਗਾ, ਤਿੱਖੀ ਤੇਗ ਨਾ ਜਿਮ ਅਟਕਾਈ, ਜਿਵੇਂ ਤਿੱਖੀ ਤੇਗ ਚਲਾਈ ਹੋਈ ਤਲਵਾਰ ਚਲਾਈ ਹੋਈ ਅਟਕਦੀ ਨਹੀਂ, ਇਸੇ ਤਰ੍ਹਾਂ ਤੇਰੀ ਜ਼ਬਾਨ ਦੇ ਵਿੱਚ ਤਾਸੀਰ ਹੋਏਗੀ। ਪਿੱਛੇ ਤੁਸੀਂ ਸੁਣਿਆ ਸੀ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਸਤਰ ਤੇ ਵਸਤਰ ਰੂਪੇ ਨੂੰ ਪ੍ਰਦਾਨ ਕੀਤੇ, ਉਸ ਵੇਲੇ ਵੀ ਸਤਿਗੁਰਾਂ ਨੇ ਆਖਿਆ ਸੀ ਕਿ ਜੇ ਮੇਰੀ ਤੇਗ ਤੂੰ ਨਹੀਂ ਪਾਈ ਤੇ ਤੇਰੀ ਜਿਹੜੀ ਜ਼ਬਾਨ ਹੈ ਨਾ, ਉਹੀ ਤੇਗ ਦਾ ਕੰਮ ਕਰੇਗੀ। ਕਹਿਣ ਤੋਂ ਭਾਵ ਹੈ ਕਿ ਜੇ ਸਰਾਪ ਦੇਗਾ ਉਹ ਵੀ ਪੂਰਾ ਹੋਵੇਗਾ, ਜੇ ਵਰਦਾਨ ਦੇਵੇਗਾ ਉਹ ਵੀ ਪੂਰਾ ਹੋਵੇਗਾ। ਅੱਜ ਉਪਾਧੀ ਦੇਣ ਤੋਂ ਬਾਅਦ ਸਤਿਗੁਰਾਂ ਨੇ ਇਸ ਆਪਣੇ ਵਰਦਾਨ ਦੇ ਉੱਤੇ ਦੋਹ ਲਾ ਦਿੱਤੀ।
ਤੁਝ ਤੇ ਸਪਤ ਪੁੱਤਰ ਉਪਜੈ, ਆਗੇ ਬਡੋ ਬਾਂਸ ਬਿਰ ਦਹਿ।
ਸਤਿਗੁਰਾਂ ਨੇ ਰੂਪੇ ਨੂੰ ਆਖਿਆ ਕਿ ਤੇਰੇ ਘਰ ਦੇ ਵਿੱਚ ਸਮਾਂ ਪਾ ਕੇ 7 ਪੁੱਤਰ ਪੈਦਾ ਹੋਣਗੇ, ਆਗੇ ਬਡੋ ਬਾਂਸ ਬਿਰ ਦਹਿ, ਅੱਗੇ ਤੋਂ ਅੱਗੇ ਤੇਰੀ ਜਿਹੜੀ ਵੰਸ਼ ਹੈ ਨਾ ਬਹੁਤ ਹੀ ਜ਼ਿਆਦਾ ਵਧੇ।
ਕਰੋ ਦੇਗ ਗੁਰ ਕੀ ਸੁਖ ਪਾਵੋ, ਨਿਰਹੰਕਾਰ ਹੋਏ ਫਲ ਪਾਵੋ।
ਸਤਿਗੁਰੂ ਜੀ ਕਹਿੰਦੇ ਨੇ, ਪਰ ਜਿਹੜਾ ਮੈਂ ਹੁਕਮ ਕੀਤਾ ਹੈ ਦੇਗ ਕਰਨ ਦਾ, ਲੰਗਰ ਕਰਨ ਦਾ, ਉਹ ਤੁਸੀਂ ਹਮੇਸ਼ਾ ਕਰਿਆ ਕਰੋ, ਜੇਕਰ ਕਰੋਗੇ ਸੁਖਾਂ ਦੀ ਪ੍ਰਾਪਤੀ ਹੋਵੇਗੀ, ਨਿਰਹੰਕਾਰ ਬਣ ਕੇ ਇਸ ਫਲ ਦੀ ਪ੍ਰਾਪਤੀ ਹੋਵੇਗੀ।
ਪਾਉ ਸਦੇਗ ਰਹਿ ਕੁਲ ਜਬ ਲੋ ਸ਼ਕਤ ਸਮੇਤ ਹੋਏਗਾ ਤਬ ਲੋ।
ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਦੋਂ ਤੱਕ ਹੇ ਭਾਈ ਰੂਪਿਆ ਤੇਰੀ ਕੁਲ ਦੇ ਵਿੱਚ ਲੰਗਰ ਤੇ ਪ੍ਰੇਮ ਬਣਿਆ ਰਹੇਗਾ ਉਹਨਾਂ ਚਿਰ ਤੱਕ ਤੇਰੀ ਵੰਸ਼ ਸ਼ਕਤੀਆਂ ਦੇ ਸਮੇਤ ਚੱਲਦੀ ਰਹੇਗੀ।
ਜਬ ਦੋਨੋ ਨਹੀਂ ਰਹਿ ਤੁਮਾਰੇ ਮਿਲ ਤਿਖਾਨਣ ਮੈਂ ਜਿਮ ਸਾਰੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਤੱਕ ਲੰਗਰ ਰਹੇਗਾ ਤੇ ਜਦੋਂ ਤੱਕ ਪ੍ਰੇਮ ਰਹੇਗਾ ਤੇਰੀ ਕੁਲ ਦੇ ਵਿੱਚ ਉਹਨਾਂ ਚਿਰ ਸਾਰਾ ਕੁਝ ਬਰਕਰਾਰ ਰਹੇਗਾ, ਪਰ ਜਦੋਂ ਦੋਵੇਂ ਹੀ ਚੀਜ਼ਾਂ ਖਤਮ ਹੋ ਗਈਆਂ, ਨਾ ਪ੍ਰੇਮ ਰਿਹਾ ਤੇ ਨਾ ਲੰਗਰ ਰਿਹਾ, ਉਦੋਂ ਤੋਂ ਬਾਅਦ ਫਿਰ ਆਮ ਤਰਖਾਣਾ ਦੇ ਵਿੱਚ ਹੀ ਤੁਹਾਡੀ ਸਾਰੀ ਕੁਲ ਮਿਲ ਜਾਏਗੀ।
ਕਰ ਗੁਰ ਕੀ ਸੇਵਾ ਤੁਮ ਪਾਈ ਕਰੀ ਉਧਾਰਨ ਕੁਲ ਸਮੁਦਾਈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਰੂਪ ਚੰਦ ਨੂੰ ਆਖਿਆ ਕਿ ਗੁਰੂ ਦੀ ਸੇਵਾ ਕਰਕੇ ਤੂੰ ਇਸ ਚੀਜ਼ ਦੀ ਪ੍ਰਾਪਤੀ ਕੀਤੀ ਹੈ, ਇਸ ਦੇ ਨਾਲ ਤੇਰੀ ਕੁਲ ਦਾ ਵੀ ਉਧਾਰ ਹੋ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ।
ਗੁਰਾਂ ਆਖਿਆ ਰੂਪਿਆ ਜਦੋਂ ਤੋੜੀ ਤੇਰਾ ਬਾਂਸਿਓ ਸਿਦਕ ਰਖਾਏਗਾ ਜੀ ਆਏ ਸਿੱਖ ਦੀ ਕਰੇਗਾ ਟਹਿਲ ਸੇਵਾ ਅਤੇ ਦੇਗ ਦੇ ਤਾਈ ਚਲਾਏਗਾ ਜੀ ਉਦੋਂ ਤੱਕ ਤਾਂ ਰਹੇਗਾ ਗੁਰੂ ਰਾਖਾ ਸਭੇ ਬਰਕਤਾਂ ਆਪ ਵਧਾਏਗਾ ਜੀ ਪੂਜਾ ਸ਼ਸਤਰਾਂ ਦੀ ਕਰਦੇ ਰਹਿਣਗੇ ਜੇ ਵਰਸ ਆਪਣਾ ਬਿਰਥਾ ਜਾਏਗਾ ਜੀ ਜਦੋਂ ਦੇਗ ਚਲਾਵਣੀ ਛੱਡ ਦਿੱਤੀ ਤੇ ਬੇਅਦਬੀ ਸ਼ਸਤਰਾਂ ਚਾਹੇਗਾ ਜੀ ਉਦੋਂ ਸਭ ਪ੍ਰਤਾਪ ਹੋ ਨਸ਼ਟ ਜਾਉ ਸ਼ਾਨ ਮਾਨ ਸਭ ਬੰਸ ਗਵਾਏਗਾ ਜੀ ਫੇਰ ਵਿੱਚ ਤਰਖਾਣਾ ਤਰਖਾਣ ਬਣ ਕੇ ਫੇਰ ਵਿੱਚ ਤਰਖਾਣਾ ਤਰਖਾਣ ਬਣ ਕੇ ਮਜ਼ਦੂਰੀਓ ਝੱਟ ਲੰਘਾਏਗਾ ਜੀ ਕੀਤੀ ਸੇਵਾ ਦਾ ਫਲ ਕਰਤਾਰ ਸਿੰਘਾ ਚਿਰ ਤੋੜੀ ਆਨੰਦ ਪੁਗਾਏਗਾ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸੇਵਾ ਕੀਤੀ ਹੋਈ ਦਾ ਜਿਹੜਾ ਫਲ ਹੈ ਨਾ ਬਹੁਤ ਚਿਰ ਤੱਕ ਰਹੇਗਾ।
ਸੁਣ ਕਰ ਪਿਤਾ ਪੁੱਤਰ ਹਰ ਖਾਏ ਮਨ ਨਿਮਰੀ ਹੋਏ ਸੇਵ ਕਮਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਪਿਤਾ ਤੇ ਪੁੱਤਰ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ। ਮਨ ਦੀ ਨਿਮਰਤਾ ਦੇ ਨਾਲ ਉਹਨਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ।
ਜਨਨੀ ਰੂਪੇ ਕੀ ਹਰ ਖਾਈ ਸਿੱਖ ਦੀਰਗ ਸ਼ੁਭ ਆਕੁਲ ਜਾਈ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਰੂਪੇ ਦੀ ਮਾਂ ਵੀ ਬਹੁਤ ਜ਼ਿਆਦਾ ਖੁਸ਼ ਹੋਈ ਹੈ, ਜਿਹੜੀ ਕਿ ਆਕਲ ਸਿੱਖ ਦੀ ਬਹੁਤ ਪਿਆਰੀ ਤੇ ਸਿੱਖੀ ਨੂੰ ਧਾਰਨ ਕਰਨ ਵਾਲੀ ਧੀ ਸੀ। ਇਸ ਤਰੀਕੇ ਦੇ ਨਾਲ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਉਹਨਾਂ ਦੇ ਬਾਰੇ।
ਭਾਈ ਰੂਪੇ ਦਾ ਵਧਿਆ ਬੰਸ ਭਾਰਾ ਵਿੱਚ ਮਾਲਵੇ ਦੇ ਚੰਗਾ ਮਾਣ ਹੋਇਆ ਲੋਕ ਹੁਣ ਤੋੜੀ ਸੇਵਾ ਅਦਬ ਕਰਦੇ ਮਸ਼ਹੂਰ ਚੰਗਾ ਖਾਨਦਾਨ ਹੋਇਆ ਅਦਬ ਕਰਨ ਰਿਆਸਤਾਂ ਸਾਰੀਆਂ ਜੀ ਬਹੁਤ ਧਨ ਪਦਾਰਥ ਆਣ ਹੋਇਆ ਛੋਟੀ ਜਹੀ ਰਿਆਸਤ ਬਾਗੜੀਆਂ ਹੈ ਰੂਪੇ ਦਾ ਖੜਾ ਨਿਸ਼ਾਨ ਹੋਇਆ ਸੇਵਾਦਾਰ ਗੁਰੂ ਕਰਦੇ ਚਲੇ ਆਉਂਦੇ ਇਕ ਬਾਲ ਮਹਾਨ ਪਛਾਣ ਹੋਇਆ ਬਖਸ਼ੀ ਗੁਰਾਂ ਨੇ ਦਾਤ ਕਰਤਾਰ ਸਿੰਘਾ ਖੋਹੇ ਕੌਣ ਐਸਾ ਬਲਵਾਨ ਹੋਇਆ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਹੁਣ ਤੱਕ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਵਰਦਾਨ ਹੈ ਉਹਨਾਂ ਦੇ ਵਾਸਤੇ ਸਾਬਤ ਹੈ। ਕਵੀ ਜੀ ਲਿਖਦੇ ਨੇ ਕਿ ਗੁਰਾਂ ਨੇ ਜਿਹੜੀ ਦਾਤ ਬਖਸ਼ੀ ਹੈ ਉਹਨੂੰ ਕੌਣ ਖੋ ਸਕਦਾ ਹੈ ਐਸਾ ਬਲਵਾਨ ਆਤਮਕ ਅਵਸਥਾ ਦਾ ਉੱਚਾ ਭਾਈ ਰੂਪਾ ਹੋਇਆ।
ਮਾਸ ਭਾਦਰਪਦ ਅਰਧ ਬਿਤਾਇਓ ਸ੍ਰੀ ਹਰਿ ਗੋਬਿੰਦ ਬਸ ਸੁਖ ਪਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਦਰੋਂ ਦਾ ਅੱਧਾ ਮਹੀਨਾ ਇਸੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਉੱਥੇ ਬਤੀਤ ਕਰ ਦਿੱਤਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੁੱਖ ਦੇ ਨਾਲ ਉਹਨਾਂ ਦੇ ਪਿੰਡ ਦੇ ਵਿੱਚ ਵਸੇ।
ਨਿਜ ਸੇਵਕ ਬਹੁ ਕਰੇ ਨਿਹਾਲ, ਹਲਤ ਪਲਤ ਸੁਖ ਦਏ ਬਿਸਾਲ।
ਕਵੀ ਜੀ ਲਿਖਦੇ ਨੇ ਕਿ ਆਪਣਿਆਂ ਸਿੱਖਾਂ ਸੇਵਕਾਂ ਨੂੰ ਸਤਿਗੁਰਾਂ ਨੇ ਬਹੁਤ ਹੀ ਜ਼ਿਆਦਾ ਨਿਹਾਲ ਕੀਤਾ। ਇਸ ਲੋਕ ਦੇ ਤੇ ਪ੍ਰਲੋਕ ਦੇ ਵੱਡੇ ਸੁੱਖ ਸਤਿਗੁਰਾਂ ਨੇ ਪ੍ਰਦਾਨ ਕੀਤੇ। ਇਸ ਜਗ੍ਹਾ ਦੇ ਉੱਤੋਂ ਕਵੀ ਜੀ ਆਪਣੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਪਸਰਿਓ ਦੇਸ਼ ਬਦੇਸ਼ ਮੈਂ ਰੂਪਾ ਕੀਓ ਨਿਹਾਲ, ਕਰ ਗਰੀਬ ਨਿਵਾਜ ਗੁਰ ਰਾਜਕਨ ਸੈਲ ਬਿਸਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇਸ਼ ਦੇ ਵਿੱਚ ਦੂਰ ਦੂਰ ਤੱਕ ਇਹ ਜਸ ਸਤਿਗੁਰਾਂ ਦਾ ਫੈਲ ਗਿਆ ਹੈ ਕਿ ਰੂਪੇ ਨੂੰ ਸਤਿਗੁਰਾਂ ਨੇ ਨਿਹਾਲ ਕੀਤਾ ਹੈ, ਕਿਰਤਾਰਥ ਕੀਤਾ ਹੈ।
ਕਰੇ ਗਰੀਬ ਨਿਵਾਜ ਗੁਰ ਰਾਜਕਨ ਸੈਲ ਬਿਸਾਲ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੂੜੇ ਦੇ ਕਿਣਕਿਆਂ ਨੂੰ ਪਹਾੜ ਬਣਾ ਦਿੰਦੇ ਨੇ।
ਰਿਸੈ ਸੈਲ ਕਨ ਧੂਲ ਕਰਾਵੇ, ਹੋਏ ਪ੍ਰਸੰਨ ਸੁਰੇਸ਼ ਬਨਾਵੇ।
ਕਵੀ ਜੀ ਲਿਖਦੇ ਨੇ ਕਿ ਜੇਕਰ ਸਤਿਗੁਰੂ ਜੀ ਗੁੱਸੇ ਹੋ ਜਾਣ ਤੇ ਪਹਾੜ ਨੂੰ ਧੂੜੀ ਦਾ ਕਿਣਕਾ ਬਣਾ ਦਿੰਦੇ ਨੇ, ਤੇ ਜੇਕਰ ਸਤਿਗੁਰੂ ਜੀ ਪ੍ਰਸੰਨ ਹੋ ਜਾਣ ਤੇ ਮਨ ਨੂੰ ਕਿਸੇ ਨੂੰ ਸਾਰਿਆਂ ਦੇਵਤਿਆਂ ਦਾ ਮਾਲਕ ਇੰਦਰ ਵੀ ਬਣਾ ਦਿੰਦੇ ਨੇ।
ਸਰਬ ਸ਼ਕਤ ਤਰ ਸ੍ਰੀ ਗੁਰ ਦੇਵ, ਸੁਰਗਨ ਪੀਨ ਲਖੈ ਜਿਸ ਪੇਵ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ।
ਸੁਰਗਨ ਪੀ ਨਾ ਲਖੈ ਜਿਸ ਪੇਵ,
ਮਾਨੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਨ੍ਹਾਂ ਦੇ ਭੇਦ ਨੂੰ ਕੋਈ ਵੀ ਦੇਵਤਾ ਜਾਣ ਨਹੀਂ ਸਕਦਾ। ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਭਾਈ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ। ਸਤ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।
ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣੀ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ੍ਹਾਂ ਨੇ ਜਮ ਤੋਂ ਲਿਆ ਛਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ, ਗੁਰੂ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ, ਪਾਤਸ਼ਾਹ ਜੀ ਧਰਤੀ ਦੇ ਧਰਮ ਵਰਤਾਓ, ਮਹਾਂਵਲੇਸ਼ ਨੂੰ ਸਮਤ ਬਖਸ਼ੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ਼ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ। ਸਤਿਗੁਰੂ ਜੀ, ਗੁਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪ੍ਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ। ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲੋ ਬਖਸ਼ ਲੋ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।